ਚਮਕੌਰ ਸਾਹਿਬ ਜੀ ਦੇ ਜੰਗ ਦੀ ਕਥਾ ਚੱਲ ਰਹੀ ਹੈ। ਬਸ ਏਕ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ। ਚਮਕੌਰ ਸਾਹਿਬ ਦਾ ਜੰਗ ਦੁਨੀਆ ਦੇ ਜਿਤਨੇ ਜੰਗ ਨੇ ਉਹਨਾਂ ਚੋਂ ਲਸਾਨੀ ਜੰਗ ਹੈ। ਇੱਕ ਪਾਸੇ 40 ਹਨ ਅਤੇ ਦੂਜੇ ਪਾਸੇ 10 ਲੱਖ ਤੋਂ ਵੱਧ ਦੁਸ਼ਮਣਾਂ ਦੀ ਫੌਜ ਹੈ। ਮਹਾਰਾਜ ਜੀ ਦੇ ਹੁਕਮ ਨਾਲ ਚਾਰੇ ਬਾਹੀਆਂ 'ਤੇ 8-8 ਸਿੰਘ ਬੈਠ ਗਏ ਨੇ। ਦੁਸ਼ਮਣ ਦਾ ਜਿਹੜਾ ਸਿਪਾਹੀ ਨੇੜੇ ਆਉਂਦਾ ਉਹਨੂੰ ਤੀਰਾਂ ਨਾਲ ਗੋਲੀਆਂ ਨਾਲ ਮਾਰ ਕੇ ਮਿੱਟੀ 'ਚ ਗਰਕ ਕਰੀ ਜਾ ਰਹੇ ਹਨ। ਹਾਲਾਂਕਿ ਦੁਸ਼ਮਣ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਇੱਕ ਇੱਕ ਮੁੱਠੀ ਜੇ ਮਿੱਟੀ ਦੀ ਭਰ ਕੇ ਜਾਂ ਰੇਤ ਦੀ ਭਰ ਕੇ ਚਮਕੌਰ ਦੀ ਗੜੀ ਦੇ ਉੱਤੇ ਸੁੱਟਦੇ ਤਾਂ ਉਸ ਮਿੱਟੀ ਦੇ ਨਾਲ ਹੀ ਸਾਰੀ ਗੜੀ ਦੱਬੀ ਜਾ ਸਕਦੀ ਸੀ। ਪਰ ਤੁਰਕਾਂ ਦੇ ਵਿੱਚ ਇੰਨਾ ਹੌਸਲਾ ਨਹੀਂ ਪੈ ਰਿਹਾ ਕਿ ਅੱਗੇ ਵੱਧ ਕੇ ਚਮਕੌਰ ਦੀ ਗੜੀ ਵਿੱਚ ਪ੍ਰਵੇਸ਼ ਕਰ ਸਕੀਏ। ਪਤਾ ਵੀ ਹੈ ਕਿ ਕੇਵਲ 40 ਸਿੰਘ ਹਨ, ਫਿਰ ਵੀ ਜਿਗਰਾ ਨਹੀਂ ਹੈ ਕਿ ਅੱਗੇ ਵੱਧ ਕੇ ਚਮਕੌਰ ਦੀ ਗੜੀ 'ਤੇ ਹਮਲਾ ਕਰ ਸਕਣ। ਪਿੱਛੋਂ ਪਿੱਛੋਂ ਦੂਰੋਂ ਹਮਲਾ ਕਰਦੇ ਜਿਹੜੇ ਵੱਡੇ ਜਰਨੈਲ ਨੇ ਉਹ ਆਪਣੇ ਸਿਪਾਹੀਆਂ ਨੂੰ ਧੱਕ ਧੁੱਕ ਕੇ ਅੱਗੇ ਭੇਜਦੇ ਹੈ। ਤੋ ਬੜਾ ਭਾਰੀ ਗਹਿ ਗੱਚ ਜੰਗ ਹੋ ਰਿਹਾ। ਚਮਕੌਰ ਦੀ ਗੜੀ ਦੇ ਵਿੱਚ ਹੁਣ ਇਹ ਪ੍ਰਵੇਸ਼ ਕਰਨ ਦੀ ਬਿਰਤੀ ਰੱਖਦੇ ਹੈ ਤੁਰਕਾਂ ਦੇ ਸਿਪਾਹੀ। ਅਤੇ ਜਿਵੇਂ ਮਹਾਰਾਜ ਜੀ ਦੇ ਬਹਾਦਰ ਯੋਧੇ ਜਾਨਾਂ ਹੂਲ ਹੂਲ ਕੇ ਲੜ ਰਹੇ ਨੇ, ਜਿਨ੍ਹਾਂ ਨੇ ਆਪਣੇ ਸਿਰ ਤਲੀ 'ਤੇ ਧਰੇ ਹੋਏ ਆ ਅਤੇ ਗੁਰੂ ਸਾਹਿਬ ਦੇ ਪ੍ਰੇਮ ਦੀ ਖੇਡ ਨੂੰ ਖੇਡ ਰਹੇ ਆ, ਕਿਉਂਕਿ ਗੁਰੂ ਪ੍ਰੇਮ ਦੀ ਖੇਡ ਉਹੀ ਖੇਡ ਸਕਦਾ ਹੈ ਜਿਹੜਾ ਆਪਣੀ ਤਲੀ 'ਤੇ ਸੀਸ ਟਿਕਾਣਾ ਜਾਣਦਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਐਸੇ ਬਚਨਾਂ 'ਤੇ ਪਹਿਰਾ ਦੇ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ, ਕਲਗੀਆਂ ਵਾਲੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੌਰ ਠੌਰ ਕੋ ਆਵਈ, ਦੌਰ ਦੌਰ ਅਰਬੀਰ।
ਹੁਣ ਤੁਰਕਾਂ ਦੇ ਜਿਹੜੇ ਸਿਪਾਹੀ ਨੇ ਉਹ ਚਮਕੌਰ ਦੀ ਗੜੀ ਦੇ ਦਰਵਾਜ਼ੇ ਵਾਲੇ ਪਾਸੇ ਵੱਧ ਰਹੇ, ਅੱਗੇ ਵੱਧ ਕੇ ਦਰਵਾਜ਼ੇ ਨੂੰ ਤੋੜਨਾ ਚਾਹੁੰਦੇ ਨੇ ਅਤੇ ਦਰਵਾਜ਼ਾ ਤੋੜ ਕੇ ਅੰਦਰ ਪ੍ਰਵੇਸ਼ ਕਰਨਾ ਚਾਹੁੰਦੇ ਨੇ। ਉਹਨਾਂ ਸਿਪਾਹੀਆਂ ਦੇ ਕੋਲ ਤੋਪਾਂ ਹਨ, ਉਹਨਾਂ ਸਿਪਾਹੀਆਂ ਦੇ ਕੋਲ ਦਰਵਾਜ਼ਾ ਤੋੜਨ ਵਾਸਤੇ ਸ਼ਸਤਰ ਅਸਤਰ ਹਨ। ਤੋ ਬੜੀ ਕਾਹਲੀ ਦੇ ਨਾਲ ਦਰਵਾਜ਼ੇ ਵਾਲੇ ਪਾਸਿਓਂ ਦੌੜ ਦੌੜ ਕੇ ਆ ਰਹੇ ਹਨ।
ਕੋਠਾ ਸਿੰਘ ਗੁਲ ਕਾਹਤੇ, ਮਦਨ ਸਿੰਘ ਤਰ ਤਰ।
ਚਮਕੌਰ ਦੀ ਗੜੀ ਦੇ ਦਰਵਾਜ਼ੇ ਤੇ ਭਾਈ ਕੋਠਾ ਸਿੰਘ ਜੀ ਤੇ ਭਾਈ ਮਦਨ ਸਿੰਘ ਜੀ ਪਹਿਰੇ ਤੇ ਖੜੇ ਸਨ। ਇਹ ਦੋ ਸਿੰਘਾਂ ਦਾ ਪਹਿਰਾ ਦਰਵਾਜ਼ੇ ਤੇ ਸੀ। ਤੋ ਦਰਵਾਜ਼ੇ ਦੇ ਵਿੱਚੋਂ ਵੀ ਮੋਰਚੇ ਬਣੇ ਹੋਏ ਸੀ। ਮਹਾਰਾਜ ਕਲਗੀਧਰ ਜੀ ਨੇ ਕਿਹਾ ਸੀ, ਮਦਨ ਸਿੰਘ ਕੋਠਾ ਸਿੰਘ ਤੁਸੀਂ ਬੰਦੂਕਾਂ ਦੀਆਂ ਗੋਲੀਆਂ ਦਾਗੀ ਜਾਓ, ਵਿੱਚ ਭਰਨ ਦੀ ਲੋੜ ਨਹੀਂ, ਪਲੀਤਾ ਤੁਖਾਓਗੇ, ਖਾਲੀਆਂ ਵਿੱਚੋਂ ਹੀ ਗੋਲੀਆਂ ਚੱਲਣਗੀਆਂ। ਤੋ ਸਤਿਗੁਰੂ ਜੀ ਦੇ ਬਚਨਾਂ ਦੀ ਪਾਲਣਾ ਕਰਦਿਆਂ ਦੋਵੇਂ ਧਾਰ ਧੀਰ ਬੜੇ ਭਾਰੀ ਧੀਰਜ ਨੂੰ ਧਾਰਨ ਕਰਕੇ ਮਦਨ ਸਿੰਘ ਤੇ ਕੋਠਾ ਸਿੰਘ ਦਰਵਾਜ਼ੇ ਦੇ ਵਿੱਚੋਂ ਜਿਹੜੇ ਰਸਤੇ ਬਣੇ ਹੋਏ ਨੇ ਬਾਹਰ ਨੂੰ ਗੋਲੀਆਂ ਦਾਗਣ ਲਈ, ਉੱਥੋਂ ਗੋਲੀਆਂ ਦਾਗ ਰਹੇ ਨੇ। ਵੈਰੀ ਨੂੰ ਨੇੜੇ ਨਹੀਂ ਲੱਗਣ ਦਿੰਦੇ, ਜਿਹੜਾ ਨੇੜੇ ਆਉਂਦਾ ਉਹਨੂੰ ਮਾਰ ਕੇ ਮਿੱਟੀ 'ਚ ਗਰਕ ਕਰ ਦਿੰਦੇ ਹਨ।
ਨਾਰਾਜ਼ ਛੰਦ ਦੋਹੁਨ ਤਾਕ ਤਾਕ ਕਹਿ ਤੋ ਫੰਗ ਠੋਕ ਗੋਰੀਆਂ।
ਦੋਵਾਂ ਯੋਧਿਆਂ ਨੇ, ਭਾਈ ਮਦਨ ਸਿੰਘ ਜੀ ਔਰ ਭਾਈ ਕੋਠਾ ਸਿੰਘ ਜੀ ਨੇ, ਬੰਦੂਕ ਦੀਆਂ ਗੋਲੀਆਂ ਤੱਕ ਤੱਕ ਕੇ ਵੈਰੀਆਂ ਦੀਆਂ ਹਿੱਕਾਂ ਦਾ ਨਿਸ਼ਾਨਾ ਲਾ ਲਾ ਕੇ ਛੱਡੀਆਂ ਹਨ।
ਅਰੀ ਹਜ਼ਾਰ ਓਰੜੇ ਸਮੂਹ ਸੋ ਛੋਰੀਆਂ।
ਕਹਿੰਦੇ ਜਿਹੜਾ ਅਰੀ ਨਾਮ ਹੁੰਦਾ ਦੁਸ਼ਮਣ ਦਾ, ਜਿਹੜਾ ਦੁਸ਼ਮਣ ਮੂਹਰੇ ਹੋ ਕੇ ਤੁਰਿਆ ਆ ਰਿਹਾ, ਓਰੜ ਨੂੰ ਉਹਨਾਂ ਦਾ ਅੰਤ ਕਰਨ ਵਾਸਤੇ ਦੋਨਾਂ ਯੋਧਿਆਂ ਨੇ ਅੱਗੋਂ ਬਹੁਤ ਜ਼ਿਆਦਾ ਸਾਹਮਣਿਓਂ ਗੋਲੀਆਂ ਚਲਾਈਆਂ ਹਨ।
ਲੱਗੀ ਕਿਤੇ ਇੱਕ ਅੰਗ ਮੈਂ ਨਿਸੰਗ ਹੋਏ ਪਾਖਿਓ,
ਔਰ ਕਈਆਂ ਦੇ ਸਰੀਰਾਂ ਦੇ ਅੰਗਾਂ ਤੇ ਉਹ ਗੋਲੀਆਂ ਵੱਜੀਆਂ ਤੇ ਉਹ ਨਿਸੰਗ ਹੋ ਕੇ ਹੁਣ ਸਿੰਘ ਸਤਿਗੁਰੂ ਕਲਗੀਧਰ ਪਾਤਸ਼ਾਹ ਨੂੰ ਬੇਨਤੀਆਂ ਕਰਕੇ ਕਹਿਣ ਲੱਗੇ,
ਪ੍ਰਭੂ ਨਿਰਦੇਸ਼ ਦੀਜੀਏ ਵਿਸ਼ੇਸ਼ ਯੇ ਕਾਂਖਿਓ।
ਸਿੰਘਾਂ ਨੇ ਬੇਨਤੀ ਕੀਤੀ, ਪ੍ਰਭੂ ਜੀ ਕਿਰਪਾ ਕਰਕੇ ਸਾਨੂੰ ਨਿਰਦੇਸ਼ ਦਿਓ। ਨਿਰਦੇਸ਼ ਦਾ ਮਤਲਬ ਹੁੰਦਾ ਆਗਿਆ ਦਿਓ। ਸਾਡੇ ਹਿਰਦੇ ਵਿੱਚ ਵਿਸ਼ੇਸ਼ ਕਾਂਖਾ ਹੈ, ਸਾਡੇ ਹਿਰਦੇ ਵਿੱਚ ਤੀਬਰ ਇੱਛਾ ਹੈ।
ਪਧਾਰ ਪੋਰ ਬਾਰ ਸੋ ਦੋਰ ਜੰਗ ਕਾਲ ਹੈ,
ਕੀ ਇੱਛਾ ਹੈ ਕਿ ਅਸੀਂ ਇਸ ਦਰਵਾਜ਼ੇ ਚੋਂ ਬਾਹਰ ਨਿਕਲ ਕੇ ਵੈਰੀਆਂ ਤੇ ਜਿਵੇਂ ਸ਼ੇਰ ਆਪਣੇ ਸ਼ਿਕਾਰ ਤੇ ਟੁੱਟ ਕੇ ਪੈਂਦਾ, ਏਦਾਂ ਇਹਨਾਂ ਦੁਸ਼ਮਣਾਂ ਤੇ ਟੁੱਟ ਕੇ ਪੈ ਜਾਈਏ। ਬਾਹਰ ਜਾ ਕੇ ਜੰਗ ਦੇ ਮੈਦਾਨ ਵਿੱਚ ਇਹਨਾਂ ਦੇ ਉੱਤੇ ਦੌੜ ਦੌੜ ਕੇ ਹਮਲਾ ਕਰੀਏ।
ਕਿਰਪਾਨ ਕਾਡ ਮਿਆਨ ਤੇ ਨਿਧਾਨ ਸ਼ਤਰੂ ਡਾਲੇ।
ਮਹਾਰਾਜ ਸਾਡੀ ਇਹ ਕੰਖ ਹੈ, ਆਪ ਜੀ ਆਗਿਆ ਕਰੋ, ਅਸੀਂ ਆਪਣੀ ਇਹ ਕੰਖਾ ਪੂਰੀ ਕਰ ਲਈਏ ਕਿ ਆਪਣੇ ਮਿਆਨ ਚੋਂ ਸਦਾ ਦੀਆਂ ਸਾਥਣਾਂ ਤਲਵਾਰਾਂ ਕੱਢ ਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਸਰੀਰਾਂ 'ਚ ਉਤਾਰ ਦੇਈਏ। ਉਹ ਤਲਵਾਰਾਂ ਦੁਸ਼ਮਣਾਂ ਦੇ ਸਰੀਰਾਂ ਦੇ ਵਿੱਚੋਂ ਦੀ ਪਾਰ ਕੱਢ ਦੇਈਏ।
ਹਸੇ ਕਿਰਪਾਲ ਦੇ ਖੁਸ਼ੀ ਕਯੋ ਦਿਖਾਏ ਹੱਥ ਕੋ।
ਮਹਾਰਾਜ ਜੀ ਹੱਸ ਪਏ ਜਦੋਂ ਭਾਈ ਮਦਨ ਸਿੰਘ ਕੋਠਾ ਸਿੰਘ ਨੇ ਬੇਨਤੀ ਕੀਤੀ, ਸੁਣ ਕੇ ਮਹਾਰਾਜ ਜੀ ਹੱਸ ਪਏ ਤੇ ਮੁਸਕਰਾ ਕੇ ਕਹਿੰਦੇ, ਜਾਓ ਜਾ ਕੇ ਆਪਣੀ ਇੱਛਾ ਪੂਰੀ ਕਰ ਲਓ, ਜਾਓ ਜਾ ਕੇ ਆਪਣੀਆਂ ਤਲਵਾਰਾਂ ਦੇ ਜੌਹਰ ਵਿਖਾਓ, ਆਪਣੇ ਭੁਜ ਦੰਡਿਆਂ ਦਾ ਬਲ ਵਿਖਾਓ।
ਪ੍ਰਵੇਸ਼ ਪੰਚ ਸੈਨ ਬੀਚ ਕਾਟ ਕਾਟ ਮਾਥ ਕੋ।
ਆ ਜਿਹੜੀ ਸੈਨਾ ਹੈ ਦੁਸ਼ਮਣ ਦੀ, ਉਹਦੇ ਵਿੱਚ ਪ੍ਰਵੇਸ਼ ਕਰਕੇ ਕੱਟ ਕੱਟ ਕੇ ਸੁੱਟ ਦਿਓ ਦੁਸ਼ਮਣਾਂ ਨੂੰ, ਇਹਨਾਂ ਦੇ ਸਿਰ ਵੱਢ ਕੇ ਡੱਕਰੇ ਕਰਕੇ ਜ਼ਮੀਨ ਤੇ ਸੁੱਟ ਦਿਓ।
ਗੁਰੂ ਬਖਾਨ ਸੁਰੇਕੇ ਪਿਆਨ ਦੌਨ ਸੂਰਮੇ।
ਜਦੋਂ ਸਤਿਗੁਰੂ ਜੀ ਨੇ ਮੁੱਖੋਂ ਬਚਨ ਕੀਤਾ ਵੀ ਜਾਓ ਇਹਨਾਂ ਤੇ ਟੁੱਟ ਕੇ ਪੈ ਜਾਓ, ਇਹਨਾਂ ਨੂੰ ਟੋਟੇ ਟੋਟੇ ਕਰ ਦਿਓ, ਤਾਂ ਗੁਰੂ ਸਾਹਿਬ ਦੇ ਬਚਨ ਕੰਨੀ ਸੁਣਦਿਆਂ ਸਾਰ ਦੋਵੇਂ ਯੋਧਿਆਂ ਨੂੰ ਚਾ ਚੜ੍ਹ ਗਿਆ, ਭੌਹਾਂ ਚੜ੍ਹ ਗਈਆਂ, ਮੁਛਹਿਰਿਆਂ ਤੇ ਹੱਥ ਫੇਰੇ, ਮੁਛਹਿਰੇ ਚੜ੍ਹਾ ਲਏ, ਇੱਕਦਮ ਤਿਆਰ ਬਰ ਤਿਆਰ ਹੋ ਕੇ ਬੜੇ ਚਾਅ ਨਾਲ, ਜਿਵੇਂ ਮਾਨੋ ਕੋਈ ਲਾੜਾ ਲਾੜੀ ਵਿਆਹਣ ਵਾਸਤੇ ਚਾਅ ਨਾਲ ਜਾਂਦਾ ਹੈ, ਇੱਦਾਂ ਇਹ ਦੋਵੇਂ ਯੋਧੇ ਮੌਤ ਰੂਪੀ ਲਾੜੀ ਨੂੰ ਪ੍ਰਣਾਉਣ ਵਾਸਤੇ, ਮੌਤ ਰੂਪੀ ਲਾੜੀ ਨੂੰ ਵਿਆਹਣ ਵਾਸਤੇ ਬੜੇ ਚਾਅ ਨਾਲ ਚੱਲੇ ਹਨ।
ਕਿਵਾਰ ਖੋਲ ਪੋਰ ਕੇਰ ਦੋਰ ਦੋਰ ਦੂਰ ਮੇ।
ਛੋਟਾ ਦਰਵਾਜ਼ਾ ਜਿਹੜਾ ਉਹ ਖੋਲਿਆ, ਉਹਦੇ ਵਿੱਚੋਂ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਜਿੱਧਰੋਂ ਵੈਰੀ ਵਧੇ ਆਉਂਦੇ ਸਨ ਉਸ ਪਾਸੇ ਵੱਧ ਕੇ ਅੱਗੇ ਗਏ ਹਨ।
ਦਿਖਾਏ ਬੇਕਿਰਪਾਲ ਕੋ ਵਿਸਾਲ ਜੰਗ ਕਾਲਿਓ।
ਕਿਰਪਾਲੂ ਸਤਿਗੁਰੂ ਕਲਗੀਧਰ ਜੀ ਨੂੰ ਵਿਖਾਉਣ ਲਈ ਦੋਨਾਂ ਸੂਰਮਿਆਂ ਨੇ ਬੜਾ ਵਿਸ਼ਾਲ ਜੰਗ ਲੜਿਆ ਹੈ, ਵਿਖਾਉਣ ਲਈ ਵੀ ਸਤਿਗੁਰੂ ਜੀ ਜਿੰਨਾ ਵੇਖਣਗੇ ਪ੍ਰਸੰਨ ਹੋਣਗੇ, ਇਸ ਭਾਵਨਾ ਨਾਲ ਕਿ ਜੰਗ ਦੇ ਮੈਦਾਨ 'ਚ ਕਲਗੀਧਰ ਦੇ ਪੁੱਤਰ ਕਿਵੇਂ ਲੜਦੇ ਹੈ ਇਹ ਵਿਖਾਉਣ ਵਾਸਤੇ ਦੋਨਾਂ ਯੋਧਿਆਂ ਨੇ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਜੀ ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਲੜ ਰਹੇ ਹਨ।
ਬਚਾਏ ਵਾਰ ਢਾਲ ਮੈਂ ਅਰੀਨ ਮਾਰ ਡਾਲਿਓ।
ਵੈਰੀਆਂ ਵੱਲੋਂ ਚਲਾਏ ਸ਼ਸਤਰਾਂ ਨੂੰ ਆਪਣੀ ਢਾਲ ਤੇ ਰੋਕ ਕੇ ਆਪਣੀਆਂ ਖਿੱਚੀਆਂ ਹੋਈਆਂ ਤਲਵਾਰਾਂ ਨਾਲ ਵੈਰੀਆਂ ਨੂੰ ਵੱਢਦੇ ਜਾ ਰਹੇ ਨੇ, ਕੱਟਦੇ ਜਾ ਰਹੇ ਨੇ, ਕਿਸੇ ਦੇ ਕਾਬੂ ਨਹੀਂ ਆਉਂਦੇ।
ਪ੍ਰਭੂ ਵਿਸਾਲ ਓਜ ਦੀਨ ਤਾਏ ਔਰ ਜਾਹੇ ਕੀ।
ਕਲਗੀਧਰ ਜੀ ਨੇ ਇੰਨਾ ਬਲ ਬਖਸ਼ ਦਿੱਤਾ ਦੋਨਾਂ ਯੋਧਿਆਂ ਨੂੰ ਕਿ ਹਜ਼ਾਰਾਂ ਦੁਸ਼ਮਣਾਂ ਨੂੰ ਤੱਕਦਿਆਂ ਹੋਇਆਂ ਨਿਕਲਦੇ ਜਾ ਰਹੇ ਨੇ, ਜਿੱਧਰ ਜਾਂਦੇ ਨੇ ਹਜ਼ਾਰਾਂ ਦੁਸ਼ਮਣਾਂ ਨੂੰ ਚੀਰਦਿਆਂ ਜਾ ਰਹੇ ਨੇ, ਕਿਸੇ ਦੇ ਮੋਢੇ ਤੇ ਤਲਵਾਰ ਵਾਰਦੇ ਆ, ਕਿਸੇ ਦੀ ਗਰਦਨ ਤੇ, ਕਿਸੇ ਦੇ ਮੂੰਹ ਤੇ, ਕਿਸੇ ਦੀ ਨੱਕ ਤੇ, ਕਿਸੇ ਦੀ ਛਾਤੀ ਤੇ, ਕਿਸੇ ਦੇ ਪੱਟ ਤੇ, ਕਹਿੰਦੇ ਜਿੱਧਰ ਜਾਂਦੇ ਨੇ ਬਸ ਤਲਵਾਰਾਂ ਨਾਲ ਕੱਟਦੇ ਹੀ ਜਾ ਰਹੇ ਨੇ। ਇੰਨਾ ਬਲ ਸਤਿਗੁਰੂ ਕਲਗੀਧਰ ਜੀ ਨੇ ਬਖਸ਼ ਦਿੱਤਾ ਹੈ।
ਕਿਰਪਾਨ ਸ਼੍ਰੋਣ ਦੇਖ ਪੀਰੂ ਤੀਰ ਨਾਸ਼ ਤਾਏ ਕੀ।
ਕਿਰਪਾਨਾਂ ਲਹੂ ਨਾਲ ਲੱਥ ਪੱਥ ਹੋ ਰਹੀਆਂ ਹਨ ਭਾਈ ਮਦਨ ਸਿੰਘ ਕੋਠਾ ਸਿੰਘ ਦੀਆਂ, ਔਰ ਜਿਹੜੇ ਭੀਰੂ ਨੇ, ਭੀਰੂ ਕਹਿੰਦੇ ਨੇ ਕਾਇਰਾਂ ਨੂੰ, ਬੁਜਦਲਾਂ ਨੂੰ, ਜਿਹੜੇ ਕਾਇਰ ਤੇ ਬੁਜਦਲ ਨੇ ਉਹਨਾਂ ਲਹੂ ਨਾਲ ਲਿਬੜੀਆਂ ਹੋਈਆਂ ਤਲਵਾਰਾਂ ਨੂੰ ਵੇਖ ਵੇਖ ਕੇ ਡਰੀ ਜਾਂਦੇ ਹਨ।
ਸਕੀ ਨ ਚਾਲ ਸਮੂਹੇ ਮਤੰਗ ਹੀਰ ਸ਼ੇਰ ਕੋ,
ਕਹਿੰਦੇ ਸਾਹਮਣੇ ਦੀ ਚਾਲ ਦੋਨਾਂ ਸਿੰਘਾਂ ਦੀ ਕਿਸੇ ਤੁਰਕ ਕੋਲੋਂ ਚੱਲੀ ਨਹੀਂ ਗਈ। ਕਹਿੰਦੇ ਜਿਵੇਂ ਸ਼ੇਰ ਦਾ ਹਮਲਾ ਹਾਥੀ ਨਹੀਂ ਚੱਲ ਸਕਦਾ, ਜਦੋਂ ਸ਼ੇਰ ਹਮਲਾ ਕਰਦਾ ਤੇ ਹਾਥੀ ਜਿੰਨਾ ਮਰਜ਼ੀ ਤਾਕਤਵਰ ਹੋਵੇ ਉਹ ਹਲ ਜਾਂਦਾ ਪੈਰਾਂ ਤੋਂ, ਕਹਿੰਦੇ ਇੱਦਾਂ ਇਹਨਾਂ ਦੋਨਾਂ ਸ਼ੇਰਾਂ ਦਾ ਹਮਲਾ ਇਹਨਾਂ ਤੁਰਕਾਂ ਰੂਪੀ ਹਾਥੀਆਂ ਤੇ ਭਾਰੂ ਪੈ ਰਿਹਾ, ਇਹਨਾਂ ਕੋਲੋਂ ਚੱਲਿਆ ਨਹੀਂ ਪਿਆ ਜਾਂਦਾ।
ਕਟੰਤ ਅੰਗ ਸ਼ਤਰੂ ਕੇ ਕਰੰਤ ਤਾਏ ਨੇਰ ਕੋ,
ਜਿਹੜਾ ਨੇੜੇ ਆਉਂਦਾ ਉਹਨੂੰ ਵੱਢ ਕੇ ਕੱਟ ਕੇ ਡੱਕਰੇ ਕਰ ਦਿੰਦੇ ਆ, ਜਿਹੜਾ ਨੇੜੇ ਨਹੀਂ ਆਉਂਦਾ ਆਪ ਉਹਦੇ ਕੋਲ ਭੱਜ ਕੇ ਚਲੇ ਜਾਂਦੇ ਕਾਹਲੀ ਨਾਲ, ਫੁਰਤੀ ਨਾਲ, ਔਰ ਜਾ ਕੇ ਉਹਦੇ ਤੇ ਤਲਵਾਰ ਦਾ ਵਾਰ ਕਰਕੇ ਕੱਟ ਦਿੰਦੇ ਹਨ।
ਲੋਕ ਦੁਸ਼ਟ ਪੁਸ਼ਟ ਜੇ ਅਨਿਸ਼ਟ ਜਾਣੇ ਆਪਣੇ,
ਬਹੁਤ ਸਾਰੇ ਜਿਹੜੇ ਦੁਸ਼ਟ ਪੁਸ਼ਟ ਸਨ ਉਹਨਾਂ ਵੇਖਿਆ ਵੀ ਸਾਡਾ ਅਨਿਸ਼ਟ ਹੋ ਰਿਹਾ, ਯਾਨੀ ਕਿ ਇਹ ਦੋਵੇਂ ਸਿੰਘ ਸਾਡੇ ਲਈ ਦੁਖਦਾਈ ਸਾਬਤ ਹੋ ਰਹੇ ਨੇ, ਸਾਡੇ ਬਹੁਤੇ ਬੰਦਿਆਂ ਨੂੰ ਮਾਰ ਰਹੇ ਨੇ।
ਹਜ਼ਾਰ ਹਜ਼ਾਰ ਹੂੰ ਤੁਪੰਗ ਚੋਰ ਸਿੰਘ ਔਰ ਖਾਪਨੇ,
ਉਹਨਾਂ ਨੇ ਕੀ ਕੀਤਾ, ਕਹਿੰਦੇ ਤਲਵਾਰ ਨਾਲ ਨਹੀਂ ਇਹ ਕਾਬੂ ਆਉਣੇ, ਬੰਦੂਕਾਂ ਨਾਲ ਮਾਰੋ, ਗੋਲੀਆਂ ਨਾਲ। ਤਕਰੀਬਨ 1000 ਬੰਦੂਕ ਉਹਨਾਂ ਨੇ ਤਿਆਰ ਕੀਤੀ, ਨਾਲੋ ਨਾਲ ਤਿਆਰ ਕੀਤੀ ਹੋਈ ਸੀ। 1000 ਬੰਦੂਕ ਦੀਆਂ ਗੋਲੀਆਂ ਸਿੱਧੀਆਂ ਭਾਈ ਮਦਨ ਸਿੰਘ ਤੇ ਭਾਈ ਕੋਠਾ ਸਿੰਘ ਵੱਲ ਦਾਗ ਦਿੱਤੀਆਂ।
ਲਗੀ 25 30 ਅੰਗ ਅੰਗ ਪੋਰ ਦੀਨਿਓ,
ਕਹਿੰਦੇ 25 25 30 30 50 50 ਗੋਲੀਆਂ ਭਾਈ ਮਦਨ ਸਿੰਘ ਕੋਠਾ ਸਿੰਘ ਦੇ ਸਰੀਰ ਤੇ ਵੱਜੀਆਂ ਤੇ ਅੰਗ ਅੰਗ ਨੂੰ ਤੋੜ ਕੇ ਰੱਖ ਦਿੱਤਾ। ਇੰਨੀਆਂ ਗੋਲੀਆਂ ਵੱਜੀਆਂ ਕਿ ਭਾਈ ਮਦਨ ਸਿੰਘ ਕੋਠਾ ਸਿੰਘ ਦਾ ਸਰੀਰ ਛੰਨਣੀ ਛੰਨਣੀ ਹੋ ਗਿਆ।
ਗੁਰੂ ਗੁਰੂ ਪਨੰਤ ਦੇਵ ਲੋਕ ਜਾਨ ਕੀਨਿਓ,
ਫਿਰ ਵੀ ਲੜਦੇ ਜਾ ਰਹੇ ਨੇ। ਅਖੀਰ ਨੂੰ ਜਦੋਂ ਗੋਲੀਆਂ ਮੱਥੇ ਵਿੱਚ ਵੱਜੀਆਂ ਤੇ ਫਿਰ ਗੁਰੂ 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 ਜਪਦਿਆਂ ਭਾਈ ਮਦਨ ਸਿੰਘ ਤੇ ਕੋਠਾ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਸਭ ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ।
ਸਤਿ ਸ੍ਰੀ ਅਕਾਲ।
ਮਹਾਕਵੀ ਭਾਈ ਸੰਤੋਖ ਸਿੰਘ ਜੀ ਦੇ ਅਨੁਸਾਰ ਤੋ ਭਾਈ ਸਾਹਿਬ ਜੀ ਉਹਨਾਂ ਦੇ ਅਨੁਸਾਰ ਸਭ ਤੋਂ ਪਹਿਲੇ ਸ਼ਹੀਦ ਚਮਕੌਰ ਦੀ ਗੜੀ ਦੇ ਭਾਈ ਮਦਨ ਸਿੰਘ ਜੀ ਔਰ ਭਾਈ ਕੋਠਾ ਸਿੰਘ ਜੀ ਹਨ।
ਪ੍ਰਭੂ ਮੁਖਾਰ ਬਿੰਦ ਤੇ ਸਰਾਹੇ ਜੰਗ ਤਾਹੇ ਕੇ,
ਜਦੋਂ ਦੋਵੇਂ ਸਿੰਘ ਸੈਂਕੜੇ ਗੋਲੀਆਂ ਸਰੀਰ ਤੇ ਵੱਜਦਿਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਰਹੇ ਨੇ ਤੇ ਕਲਗੀਧਰ ਜੀ ਵੇਖ ਕੇ ਕਹਿੰਦੇ ਸ਼ਾਬਾਸ਼ ਹੈ ਮਦਨ ਸਿੰਘ, ਸ਼ਾਬਾਸ਼ ਹੈ ਕੋਠਾ ਸਿੰਘ, ਵਾਹ ਕਿਆ ਖੂਬ ਲੜੇ ਹੋ, ਬਹਾਦਰੀ ਨਾਲ ਲੜੇ ਹੋ, ਇਉਂ ਸਤਿਗੁਰੂ ਜੀ ਸ਼ਾਬਾਸ਼ਾਂ ਦੇ ਰਹੇ ਨੇ।
ਇਸੀ ਪ੍ਰਕਾਰ ਔਰ ਸਿੰਘ ਦੋਰ ਜੰਗ ਜਾਹੇ ਕੋ,
ਜਦੋਂ ਦੋ ਸਿੰਘ ਬਾਹਰ ਲੜ ਕੇ ਸ਼ਹੀਦ ਹੋ ਗਏ ਤੇ ਫਿਰ ਹੋਰ ਵੀ ਸਿੰਘ ਮਹਾਰਾਜ ਜੀ ਦੇ ਕੋਲ ਆਏ, ਬਾਹਰ ਜਾ ਕੇ ਜੰਗ ਦੇ ਮੈਦਾਨ ਵਿੱਚ ਲੜਨ ਦੀ ਕਾਂਖਾ ਰੱਖ ਕੇ।
ਖਜਾਨ ਸਿੰਘ ਦਾਨ ਸਿੰਘ ਧਿਆਨ ਸਿੰਘ ਤੀਨ ਹੋ,
ਕਿਹੜੇ ਕਿਹੜੇ ਸਿੰਘ ਆਏ, ਇੱਕ ਦਾ ਨਾਮ ਹੈ ਭਾਈ ਖਜਾਨ ਸਿੰਘ, ਦੂਸਰੇ ਨੇ ਭਾਈ ਦਾਨ ਸਿੰਘ, ਤੀਸਰੇ ਨੇ ਭਾਈ ਧਿਆਨ ਸਿੰਘ, ਇਹ ਤਿੰਨ ਸਿੰਘ ਮਹਾਰਾਜ ਜੀ ਦੇ ਸਨਮੁਖ ਆਏ।
ਹਨੇ ਮਲੇ ਚ ਬਾਹਰ ਹੁਕਮ ਪਾਖ ਲੀਨੋ,
ਮਹਾਰਾਜ ਜੀ ਕਿਰਪਾ ਕਰੋ ਅਸੀਂ ਵੀ ਬਾਹਰ ਜਾ ਕੇ ਮਲੇਛਾਂ ਨੂੰ ਮਾਰੀਏ ਤੇ ਮਰੀਏ। ਮਹਾਰਾਜ ਜੀ ਕੋਲੋਂ ਆਗਿਆ ਲਈ ਨਾ ਤਿੰਨਾਂ ਸਿੰਘਾਂ ਨੇ, ਭਾਈ ਖਜਾਨ ਸਿੰਘ, ਧਿਆਨ ਸਿੰਘ ਤੇ ਮਾਨ ਸਿੰਘ ਦਾਨ ਸਿੰਘ, ਇਹਨਾਂ ਤਿੰਨਾਂ ਸਿੰਘਾਂ ਨੇ ਸਤਿਗੁਰਾਂ ਕੋਲੋਂ ਆਗਿਆ ਲਈ ਤੇ ਬਾਹਰ ਨੂੰ ਗਏ।
ਪਿਆਨ ਠੋਰ ਪੋਰ ਕੇਰ ਦੋਰ ਦੋਰ ਬਾਹਰੇ,
ਦਰਵਾਜ਼ਾ ਛੋਟਾ ਖੁੱਲਿਆ ਉਹਦੇ ਚੋਂ ਬਾਹਰ ਗਏ ਵੈਰੀਆਂ ਤੇ ਦੌੜ ਦੌੜ ਕੇ ਪੈਂਤਰੇ ਤੇ ਵੱਧ ਵੱਧ ਕੇ ਹਮਲਾ ਕਰਦੇ ਤੇ ਮਾਰਦੇ ਹਨ।
ਭਰਮਾਏ ਸਾਂਗ ਸੇਲ ਕੋ ਵੀ ਲੋਕ ਲੋਕ ਆਹਾਰੇ,
ਇਹਨਾਂ ਦੇ ਕੋਲ ਪਹਿਲਾਂ ਸਾਂਗਾਂ ਸੀ। ਸਾਂਗ ਦਾ ਮਤਲਬ ਹੁੰਦਾ ਵੀ ਪਿੱਛੇ ਜਿਹੜਾ ਡੰਡਾ ਹੁੰਦਾ ਉਹ ਵੀ ਲੋਹੇ ਦਾ ਹੁੰਦਾ ਹੈ, ਲੋਹੇ ਦੀਆਂ ਸਾਂਗਾਂ ਭਰਮਾ ਭਰਮਾ ਕੇ ਵੈਰੀਆਂ ਦੀਆਂ ਹਿੱਕਾਂ ਪਰੋਈਆਂ, ਅਨੇਕਾਂ ਦੁਸ਼ਮਣਾਂ ਦੀਆਂ ਛਾਤੀਆਂ ਪਰੋ ਕੇ ਰੱਖ ਦਿੱਤੀਆਂ, ਕਈਆਂ ਦੇ ਢਿੱਡ ਬਰਛਿਆਂ ਨਾਲ ਪਾੜ ਕੇ ਰੱਖ ਦਿੱਤੇ।
ਪਰੋਏ ਗੇਰ ਗੇਰ ਕੈ ਬਡੇਰ ਓਜ ਧਾਰ ਕੈ,
ਬੜਾ ਭਾਰੀ ਓਜ ਧਾਰ ਕੇ, ਬਲ ਧਾਰ ਕੇ ਤਿੰਨਾਂ ਸੂਰਮਿਆਂ ਯੋਧਿਆਂ ਨੇ ਬਹੁਤ ਸਾਰੇ ਦੁਸ਼ਮਣਾਂ ਨੂੰ ਪਰੋ ਪਰੋ ਕੇ ਬਰਛਿਆਂ ਨਾਲ, ਸਾਂਗਾਂ ਦੇ ਨਾਲ ਪਰੋ ਪਰੋ ਕੇ ਜ਼ਮੀਨ ਤੇ ਸੁੱਟਿਆ ਹੈ।
ਮਨਿੰਦ ਸ਼ੇਰ ਭੀਮ ਵੈ ਸਮੂਹ ਮਾਰ ਮਾਰ ਕੈ,
ਕਹਿੰਦੇ ਜਿਵੇਂ ਕੋਈ ਬੱਬਰ ਸ਼ੇਰ ਨਹੀਂ ਜਾਂਦਾ ਹਮਲਾ ਕਰਨ ਲਈ ਆ ਹਿਰਨਾਂ ਦੀਆਂ ਡਾਰਾਂ ਤੇ, ਔਰ ਮਾਰ ਮਾਰ ਕੇ ਹਿਰਨਾਂ ਨੂੰ ਪਾੜ ਪਾੜ ਕੇ ਸੁੱਟੀ ਜਾਂਦਾ ਹੈ, ਏਦਾਂ ਮਹਾਰਾਜ ਜੀ ਦੇ ਤਿੰਨੇ ਬਹਾਦਰ ਯੋਧੇ ਸਿੰਘ ਵੈਰੀਆਂ ਨੂੰ ਪਾੜ ਪਾੜ ਕੇ ਸੁੱਟੀ ਜਾ ਰਹੇ ਹਨ।
ਨਿਹਾਰ ਆਏ ਸਮੂਹੇ ਅਤੀਰ ਹਾਰ ਪਾਜਤੇ,
ਜਿਹੜਾ ਤੁਰਕ ਆ ਕੇ ਸਾਹਮਣੇ ਅੱਗੇ ਆ ਵੀ ਜਾਂਦਾ ਨਾ, ਪਹਿਲੀ ਗੱਲ ਤੇ ਹੌਸਲਾ ਨਹੀਂ ਕਰਦੇ ਅੱਗੇ ਵਧਣ ਦਾ, ਜਿਹੜਾ ਕੋਈ ਪਿੱਛੋਂ ਵੇਖਣ ਵੀ ਆਉਂਦਾ ਨਾ ਵੀ ਅੱਗੇ ਵੇਖੀਏ ਤਾਂ ਸਹੀ ਵੀ ਕਿਵੇਂ ਲੜਦੇ ਆ, ਉਹ ਵੀ ਵੇਖ ਕੇ ਛਹਿ ਜਾਂਦੇ ਤੇ ਜਿਨ੍ਹਾਂ ਪੈਰਾਂ ਤੇ ਅੱਗੇ ਆਉਂਦੇ ਉਹਨਾਂ ਪੈਰਾਂ ਤੇ ਪਿੱਛੇ ਭੱਜਣ ਨੂੰ ਫਿਰਦੇ ਹਨ।
ਸਕੋਪ ਤੁੰਡ ਨੈਣ ਲਾਲ ਡਾਲ ਸ਼ਤਰੂ ਗਾਜਤੇ,
ਵੇਖਦੇ ਆ ਜਦੋਂ ਸਿੰਘਾਂ ਦੇ ਤਿੰਨਾਂ ਸਿੰਘਾਂ ਦੇ ਨੇਤਰ ਲਾਲ ਸੁਰਖ ਨੇ, ਭੌਹਾਂ ਚੜੀਆਂ ਹੋਈਆਂ ਨੇ, ਰਸਨਾ ਨਾਲ ਗੱਜ ਰਹੇ ਨੇ, ਜਕਾਰੇ ਗਜਾ ਰਹੇ ਨੇ, ਔਰ ਕੱਚੀਚੀਆਂ ਵੱਟ ਰਹੇ ਨੇ ਵੈਰੀਆਂ ਨੂੰ ਵੇਖ ਵੇਖ ਕੇ।
ਕਿਤੇ ਕਲੈ ਕਿਰਪਾਨ ਆਨ ਹਾਨ ਹੇਤ ਬਹਾਤੇ,
ਕਹਿੰਦੇ ਕਈ ਆ ਗਏ ਜਿਹੜੇ ਕਿਰਪਾਨਾਂ ਲੈ ਕੇ ਇਹਨਾਂ ਤਿੰਨਾਂ ਸਿੰਘਾਂ ਨੂੰ ਮਾਰਨ ਵਾਸਤੇ।
ਉਛਾਲ ਪੈਰ ਛਾਲ ਕੇ ਬਚਾਏ ਅੰਗ ਤਾਹੀ ਤੇ,
ਪੈਂਤਰੇ ਤੇ ਤਿੰਨੇ ਸਿੰਘ ਉਛਲ ਉਛਲ ਕੇ ਵੈਰੀਆਂ ਦੇ ਘੇਰੇ ਚ ਉਛਲ ਕੇ ਪਾਰਲੇ ਪਾਸੇ ਨਿਕਲ ਕੇ ਪਿੱਛੋਂ ਜਾ ਕੇ ਉਹਨਾਂ ਨੂੰ ਝਟਕ ਦਿੰਦੇ ਹਨ। ਪੈਂਤਰੇ ਦੇ ਉੱਤੇ ਕਾਬੂ ਨਹੀਂ ਪਏ ਆਉਂਦੇ, ਵੱਧਦੇ ਜਾ ਰਹੇ ਨੇ ਵੈਰੀਆਂ ਵੱਲ।
ਗੁਰੂ ਪ੍ਰਤਾਪ ਪਾਏ ਕੇ ਕਲਾਪ ਖਾਪ ਸ਼ਤਰੂ ਕੋ,
ਸਤਿਗੁਰੂ ਜੀ ਦਾ ਪ੍ਰਤਾਪ ਪ੍ਰਾਪਤ ਕਰਕੇ ਤਿੰਨੇ ਸਿੰਘ ਵੈਰੀਆਂ ਦਾ ਨਾਸ਼ ਕਰੀ ਜਾ ਰਹੇ ਨੇ। ਇਹ ਤਿੰਨਾਂ ਸਿੰਘਾਂ ਨੇ ਸੈਂਕੜੇ ਤੁਰਕਾਂ ਨੂੰ ਮਾਰ ਕੇ ਲਥੇਰ ਪਥੇਰ ਕਰ ਦਿੱਤਾ।
ਫਿਰੈ ਵਿਸਾਲ ਸੈਨ ਜੰਗ ਥਾਨ ਤੇ ਬਚਿੱਤਰ ਕੋ,
ਕਹਿੰਦੇ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਚ ਸੈਨਾ ਹੈ ਦੁਸ਼ਮਣ ਦੀ, ਜੇ ਵਿੱਚੋਂ 200-400-500 ਮਾਰ ਵੀ ਦੇਣ ਤੇ ਕਿੰਨਾ ਕੁ ਫਰਕ ਪੈਂਦਾ ਸੀ। ਕਹਿੰਦੇ ਵੱਡੇ ਵੱਡੇ ਪਰ ਫਿਰ ਵੀ ਉਹ ਬਹੁਤ ਜ਼ਿਆਦਾ ਨੇ, ਗਿਣਤੀ ਵਿੱਚ ਫਿਰ ਵੱਧਦੇ ਆ ਰਹੇ ਹਨ।
ਕਿਤੇ ਕਮਾਸ ਭੂਕ ਖੇਦ ਤਾਰੇ ਉਹ ਮਹਾਨ,
ਪਰ ਧੰਨ ਨੇ ਗੁਰੂ ਕੇ ਲਾਲ, 7 ਮਹੀਨੇ ਤੋਂ ਵੱਧ ਸਮਾਂ ਆਨੰਦਪੁਰ ਸਾਹਿਬ ਦੇ ਵਿੱਚ ਬਤੀਤ ਕਰਕੇ ਆਏ ਹੈ। ਭੁੱਖੇ ਨੇ, ਸਰੀਰ ਤੇ ਮਾਸ ਨਹੀਂ ਕੱਲਾ ਚਮੜਾ ਸੀ ਤੇ ਹੱਡੀਆਂ ਦੇ ਉੱਤੇ ਜਿਵੇਂ ਚਮੜਾ ਲਪੇਟਿਆ ਹੁੰਦਾ ਏਦਾਂ ਦੇ ਸਰੀਰ ਸਨ, ਪਰ ਧੰਨ ਨੇ ਗੁਰੂ ਕੇ ਲਾਲ ਲੜਨ ਵੇਲੇ ਸਮੇਂ ਇਹਨਾਂ ਨੇ ਕੋਈ ਆਪਣੀ ਕਮਜ਼ੋਰੀ ਨਹੀਂ ਵਿਖਾਈ, ਲੜਦੇ ਉਦਾਂ ਹੀ ਪਏ ਨੇ ਜਿਵੇਂ ਮਾਨੋ ਖਬਰੇ ਕਿੰਨਾ ਕੁ ਬਲ ਤੇ ਤਾਣ ਇਹਨਾਂ ਯੋਧਿਆਂ ਦੇ ਅੰਦਰ ਭਰਿਆ ਹੋਵੇ।
ਰਹਿਓ ਨਾ ਅੰਸ਼ ਗਾਤ ਮੈਂ ਨਾ ਮਾਸ ਸ਼੍ਰੋਣਵਾ ਨਹੀਂ,
ਕਹਿੰਦੇ ਸਰੀਰ ਤੇ ਕੋਈ ਮਾਸ ਦੀ ਬੋਟੀ ਨਜ਼ਰ ਨਹੀਂ ਆਉਂਦੀ, ਇਹਨਾਂ ਦੇ ਹੱਡ ਹੀ ਦਿਸਦੇ ਆ, ਚਮੜਾ ਹੀ ਦਿਸਦਾ ਹੈ, ਖੂਨ ਨਹੀਂ ਆਇਆ ਸਰੀਰਾਂ ਦੇ ਵਿੱਚ, ਕਿਉਂਕਿ ਖਾਣ ਨੂੰ ਕਈ ਮਹੀਨੇ ਕੁਝ ਮਿਲਿਆ ਨਹੀਂ ਸੀ। ਇਹੋ ਜਿਹੇ ਹਾਲਾਤ ਨੇ ਇਹਨਾਂ ਸਿੰਘਾਂ ਦੇ ਸਰੀਰਾਂ ਦੇ।
ਮਨਿੰਦ ਓਜ ਕੇਹਰੀ ਕਰੰਤ ਜੇ ਫਿਰੰਤ ਹੈ,
ਪਰ ਜਿਵੇਂ ਕੋਈ ਬੱਬਰ ਸ਼ੇਰ ਆਪਣਾ ਬਲ ਵਿਖਾਲਦਾ ਨਾ, ਏਦਾਂ ਬੱਬਰ ਸ਼ੇਰਾਂ ਵਾਂਗੂ ਆਪਣਾ ਬਲ ਵਿਖਾਲਦੇ, ਬਲ ਪਤਾ ਨਹੀਂ ਕਿੱਥੋਂ ਆ ਰਿਹਾ। ਕਹਿੰਦੇ ਉਹ ਬਲ ਆ ਰਿਹਾ ਸਤਿਗੁਰੂ ਕਲਗੀਧਰ ਜੀ ਦੀ ਦ੍ਰਿਸ਼ਟੀ ਨਾਲ, ਮਹਾਰਾਜ ਵੇਖ ਰਿਹਾ ਤਿੰਨਾਂ ਵੱਲ, ਜਦੋਂ ਵੇਖਦੇ ਤੇ ਉਹਨਾਂ ਦੇ ਅੰਦਰ ਇੰਨਾ ਬਲ ਭਰ ਦਿੱਤਾ ਕਿ ਸਰੀਰ ਭਾਵੇਂ ਹੱਡਾਂ ਦੀਆਂ ਮੁੱਠਾਂ ਬਣੀਆਂ ਹੋਈਆਂ, ਫਿਰ ਵੀ ਵੈਰੀਆਂ ਤੇ ਬੱਬਰ ਸ਼ੇਰ ਵਾਂਗੂ ਟੁੱਟ ਟੁੱਟ ਕੇ ਪੈ ਰਹੇ ਨੇ।
ਕਿਰਪਾ ਕਿਰਪਾ ਨਿਧਾਨ ਕੀ ਜੁਜੰਤ ਹੀ ਤੁਰੰਤ ਹੈ,
ਕਿਰਪਾ ਨਿਧਾਨ ਸਤਿਗੁਰਾਂ ਦੀ ਮਹਾਨ ਕਿਰਪਾ ਨਾਲ ਤਿੰਨੇ ਸਿੰਘ ਬੜੀ ਬਹਾਦਰੀ ਨਾਲ ਬੜੀ ਵੀਰਤਾ ਨਾਲ ਜੂਝ ਰਹੇ ਨੇ।
ਹਜ਼ਾਰ ਹੀ ਤੁਪੰਗ ਸੰਗ ਅੰਗ ਅੰਗ ਪੂਰ ਤੇ,
ਤੁਰਕਾਂ ਨੇ ਵੇਖਿਆ ਵੀ ਏਦਾਂ ਇਹ ਵੀ ਨਹੀਂ ਕਾਬੂ ਆਉਣੇ, ਹੁਣ ਗੋਲੀਆਂ ਹੀ ਮਾਰੋ, ਉਹਨਾਂ ਨੇ ਹਜ਼ਾਰਾਂ ਬੰਦੂਕਾਂ ਦੀਆਂ ਗੋਲੀਆਂ ਸਿੱਧੀਆਂ ਕੀਤੀਆਂ, ਬੰਦੂਕਾਂ ਸਿੱਧੀਆਂ ਕੀਤੀਆਂ ਤੇ ਇਹਨਾਂ ਤਿੰਨਾਂ ਸਿੰਘਾਂ ਉੱਤੇ ਗੋਲੀਆਂ ਦਾਗ ਦਿੱਤੀਆਂ।
ਤਉ ਕਿਰਪਾਨ ਬਾਹਾ ਤੇ ਨਰੰਚ ਤੁੰਡ ਮੋਰ ਤੇ,
ਇਹਦੇ ਗੋਲੀਆਂ ਵੱਜ ਰਹੀਆਂ ਸਰੀਰ ਤੇ ਫਿਰ ਵੀ ਮੂੰਹ ਨਹੀਂ ਮੋੜਦੇ, ਤਲਵਾਰ ਫੜ ਕੇ ਫਿਰ ਵੀ ਵਾਹੀ ਜਾ ਰਹੇ ਨੇ। ਜਿਹੜਾ ਨੇੜੇ ਆਉਂਦਾ, ਜਿਹੜਾ ਕਾਬੂ ਵਿੱਚ ਆ ਜਾਂਦਾ, ਉਹਨੂੰ ਵੱਢਦੇ ਜਾ ਰਹੇ ਨੇ ਗੋਲੀਆਂ ਖਾਣ ਦੇ ਬਾਵਜੂਦ ਵੀ।
ਦੋਹਰਾ ਪੰਚ ਸਿੰਘ ਗੱਡ ਵੈਰ ਵੈ ਮਰੇ ਮਾਰ ਅਰ ਬ੍ਰਿੰਦ।
ਪੰਜ ਸਿੰਘ ਏਦਾਂ ਕਿਲੇ ਚੋਂ ਬਾਹਰ ਜਾ ਕੇ ਸ਼ਹੀਦੀਆਂ ਪਾ ਗਏ, ਦੋ ਪਹਿਲਾਂ ਤੇ ਤਿੰਨ ਹੁਣ, ਭਾਈ ਮਦਨ ਸਿੰਘ ਕੋਠਾ ਸਿੰਘ, ਭਾਈ ਖਜਾਨ ਸਿੰਘ ਦਾਨ ਸਿੰਘ ਤੇ ਧਿਆਨ ਸਿੰਘ। ਇਹ ਪੰਜ ਸਿੰਘ ਗੜੀ ਚੋਂ ਬਾਹਰ ਜਾ ਕੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ।
ਅਪਰਨ ਚੌਂਪ ਬਿਲੰਦ ਪੀ ਹਮ ਇਮ ਕਰੇ ਨਿਕੰਦ।
ਸਤਿਗੁਰੂ ਜੀ ਬੜੀਆਂ ਖੁਸ਼ੀਆਂ ਕਰ ਰਹੇ ਸਿੰਘਾਂ ਤੇ, ਇਹਨਾਂ ਪੰਜਾਂ ਨੂੰ ਲੜ ਕੇ ਸ਼ਹੀਦੀ ਪਾਉਂਦਿਆਂ ਵੇਖ ਕੇ ਬਾਕੀਆਂ ਨੂੰ ਵੀ ਚਾਅ ਚੜਿਆ, ਬਾਕੀਆਂ ਦਾ ਵੀ ਚਿੱਤ ਚਾਅ ਨਾਲ ਭਰ ਗਿਆ ਤੇ ਉਹਨਾਂ ਨੂੰ ਵੀ ਇੱਛਾ ਕਿ ਅਸੀਂ ਵੀ ਇੱਦਾਂ ਲੜੀਏ ਬਾਹਰ ਜਾ ਕੇ, ਸਾਨੂੰ ਵੀ ਗੁਰਦੇਵ ਕਹਿਣਗੇ ਸ਼ਾਬਾਸ਼ ਮੇਰੇ ਬੱਚਿਓ, ਸ਼ਾਬਾਸ਼, ਗੁਰੂ ਸਾਹਿਬ ਦੀ ਸ਼ਾਬਾਸ਼ ਮਿਲੇਗੀ।
ਚੌਪਈ ਮੋਕਮ ਸਿੰਘ ਸਤੀਰਜ ਹੋਈ।
ਭਾਈ ਸਾਹਿਬ, ਭਾਈ ਮੋਕਮ ਸਿੰਘ ਜੀ ਜੋ ਪੰਜਾਂ ਪਿਆਰਿਆਂ ਚੋਂ ਇੱਕ ਸਨ, ਉਹ ਬੜੇ ਧੀਰਜ ਨਾਲ, ਬੜੇ ਠਰੰਮੇ ਨਾਲ, ਚਿਹਰੇ 'ਤੇ ਸ਼ਾਂਤੀ ਹੈ, ਨੇਤਰਾਂ ਵਿੱਚ ਭਗਤੀ ਹੈ, ਹਿਰਦੇ 'ਚ ਗੁਰੂ ਸਾਹਿਬ ਦਾ ਪ੍ਰੇਮ ਹੈ, ਬੜੇ ਧੀਰਜ ਨਾਲ ਠਰੰਮੇ ਨਾਲ ਆਏ ਤੇ ਸਤਿਗੁਰਾਂ ਨੂੰ ਕਹਿਣ ਲੱਗੇ
ਅੰਮ੍ਰਿਤ ਦੇਨ ਲੈਨ ਮੈਂ ਜੋਈ।
ਇਹ ਭਾਈ ਮੋਕਮ ਸਿੰਘ ਉਹ ਮਹਾਂਪੁਰਖ ਨੇ ਜਦੋਂ ਪੰਜਾਂ ਦੇ ਵਿੱਚ ਅੰਮ੍ਰਿਤ ਛਕਿਆ ਉਦੋਂ ਹਾਜ਼ਰ ਸੀ, ਜਦੋਂ ਪੰਜਾਂ ਨੇ ਕਲਗੀਧਰ ਜੀ ਨੂੰ ਅੰਮ੍ਰਿਤ ਪਿਲਾਇਆ ਛਕਾਇਆ ਉਦੋਂ ਵੀ ਪੰਜਾਂ ਵਿੱਚ ਹਾਜ਼ਰ ਸਨ।
ਖੁਸ਼ੀ ਲਈ ਮੈਂ ਜਾਉ ਇਕਾਕੀ।
ਇਹਨਾਂ ਨੇ ਸਤਿਗੁਰਾਂ ਕੋਲੋਂ ਖੁਸ਼ੀਆਂ ਲਈਆਂ, ਆਖਿਆ ਪਾਤਸ਼ਾਹ ਮੇਰਾ ਚਿੱਤ ਕਰਦਾ ਵੀ ਮੈਂ ਇਕੱਲਾ ਜਾਵਾਂ। ਭਾਈ ਮੋਕਮ ਸਿੰਘ ਜੀ ਕਹਿੰਦੇ ਜਾਉ ਇਕਾਂਕੀ, ਮਹਾਰਾਜ ਮੇਰੀ ਇੱਛਾ ਹੈ ਕਿ ਮੈਂ ਇਕਾਂਕੀ ਇਕੱਲਾ ਹੀ ਵੈਰੀਆਂ ਵਿੱਚ ਜਾਵਾਂ।
ਪਿੱਖੋ ਲੜਾਈ ਨਿਜ ਕਰੁਣਾ ਕੀ।
ਮਹਾਰਾਜ ਆਪਣੀ ਕਰੁਣਾ ਦੀ ਲੜਾਈ ਵੇਖਿਓ ਵੀ ਤੁਹਾਡੀ ਕਿਰਪਾ ਕਿਵੇਂ ਲੜਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਤੁਹਾਡੀ ਕਿਰਪਾ ਕਿਵੇਂ ਲੜੇਗੀ ਜੰਗ ਦੇ ਮੈਦਾਨ ਚੋਂ ਵੇਖਿਓ।
ਹੁਕਮ ਕਰਿਓ ਗੁਰ ਸਾਹਿਬ ਪੂਰੇ ਲੜੇ ਲੱਖ ਸੋਂ ਇੱਕ ਸਿੰਘ ਸੂਰੇ।
ਕਲਗੀਧਰ ਜੀ ਨੇ ਹੁਕਮ ਕੀਤਾ ਕਿ ਅਸੀਂ ਵਚਨ ਕੀਤਾ ਸੀ ਕਿ 1.25 ਲੱਖ ਨਾਲ ਇੱਕ ਲੜਾਵਾਂਗੇ। ਇਹ ਬਚਨ ਅਸੀਂ ਆਪਣੇ ਮੁੱਖੋਂ ਫੁਰਮਾਇਆ ਸੀ।
ਸਾਚ ਬਚਨ ਅਬ ਕਰ ਦੇਖ ਰਾਵੋ।
ਜਾਓ ਭਾਈ ਮੋਕਮ ਸਿੰਘ ਜੀ, ਸਾਡਾ ਕਿਹਾ ਹੋਇਆ ਇਹ ਵਾਕ ਸੱਚ ਕਰਕੇ ਵਿਖਾਓ, ਸਾਡਾ ਕਿਹਾ ਹੋਇਆ ਇਹ ਵਾਕ ਸੱਚ ਕਰਕੇ ਜੰਗ ਦੇ ਮੈਦਾਨ ਚ ਵਿਖਾਵੋ।
ਬੇਈਮਾਨ ਗਨ ਮਾਰ ਗਿਰਾਵੋ।
ਆ ਬੇਈਮਾਨਾਂ ਦੇ ਟੋਲੇ ਨੂੰ ਮਾਰ ਕੇ ਮਿੱਟੀ ਚ ਗਰਕ ਕਰ ਦਿਓ।
ਸੁਨਤ ਹੁਕਮ ਕੋ ਵਹਿਰ ਸਿਦਾਰਾ।
ਸਤਿਗੁਰੂ ਜੀ ਦਾ ਹੁਕਮ ਸੁਣਦਿਆਂ ਸਾਰ ਭਾਈ ਮੋਕਮ ਸਿੰਘ ਜੀ ਗੜੀ ਦੇ ਦਰਵਾਜੇ ਚੋਂ ਬਾਹਰ ਨਿਕਲੇ।
ਬਜੇ ਲੋ ਸੇ ਲੋ ਕਰਾਰਾ।
ਪਹਿਲਾਂ ਬਰਛੇ ਨਾਲ ਲੜੇ, ਬਰਛਾ ਟੁੱਟਿਆ ਤੇ ਤਲਵਾਰ ਧੂ ਲਈ, ਲੋਹੇ ਤੇ ਲੋਹਾ ਵੱਜਦਾ, ਢਾਲਾਂ ਤੇ ਢਾਲਾਂ ਵੱਜਦੀਆਂ, ਤਲਵਾਰਾਂ ਵੱਜਦੀਆਂ ਹਨ।
ਦਲ ਮਲੇਛ ਕੋ ਜਲ ਨਿਧ ਪਾਰਾ।
ਇਉਂ ਕਹਿ ਸਕਦੇ ਹਾਂ ਵੀ ਦੁਸ਼ਮਣਾਂ ਦਾ ਜਿਹੜਾ ਇਹ ਦਲ ਹੈ, ਦੁਸ਼ਮਣਾਂ ਦੀ ਫੌਜ ਇੱਕ ਸਮੁੰਦਰ ਦੇ ਜਲ ਵਾਂਗੂ ਹੈ।
ਮੋਕਮ ਸਿੰਘ ਮੱਕਰ ਆਕਾਰਾ।
ਇਹ ਕਹਿੰਦੇ ਭਾਈ ਮੋਕਮ ਸਿੰਘ ਜੀ ਉਹਦੇ ਚ ਮਗਰਮੱਛ ਬਣ ਕੇ ਵੜ ਗਏ ਹੈ, ਤੇ ਮਗਰਮੱਛ ਬਣ ਕੇ ਵੜ ਗਿਆ ਜਿਵੇਂ ਮਗਰਮੱਛ ਪਾਣੀ ਨੂੰ ਹਿਲਾ ਕੇ ਰੱਖ ਦਿੰਦਾ, ਏਦਾਂ ਦੁਸ਼ਮਣਾਂ ਦੇ ਦਲ ਵਿੱਚ ਹਿਲਜੁਲ ਕਰਕੇ ਰੱਖ ਦਿੱਤੀ ਕੱਲੇ ਭਾਈ ਮੋਕਮ ਸਿੰਘ ਜੀ ਨੇ।
ਬਰਿਓ ਬੀਚੇਤ ਉਤ ਫਿਰ ਤਬੇ।
ਜੰਗ ਦੇ ਮੈਦਾਨ ਚ ਵੜੇ ਹੋਏ ਭਾਈ ਮੋਕਮ ਸਿੰਘ ਜੀ ਕਦੇ ਸੱਜਿਓ ਖੱਬੇ, ਖੱਬਿਓਂ ਸੱਜੇ ਕਦੇ ਅੱਗੇ ਵੱਧ ਕੇ ਜਾਂਦੇ ਕਦੇ ਪਿੱਛੇ ਨੂੰ ਆਉਂਦੇ ਮਾਰਦਿਆਂ
ਹਲਾ ਚਲੀ ਮੈਂ ਪ੍ਰਾਪਤ ਸਭੇ
ਕਹਿੰਦੇ ਸਾਰੇ ਪਾਸੇ ਹਲਚਲ ਮਚਾ ਕੇ ਰੱਖ ਦਿੱਤੀ 10 ਲੱਖ ਦੁਸ਼ਮਣ ਚ ਹਲਚਲੀ ਮਚਾ ਦਿੱਤੀ ਕੱਲੇ ਭਾਈ ਮੋਹਕਮ ਸਿੰਘ ਜੀ ਨੇ
ਹੇਲੋਨ ਤਰੰਗ ਬਿਸਾਲੇ
ਕਹਿੰਦੇ ਮਾਨੋ ਹੱਲਾ ਕਰਦੇ ਆ ਕਿ ਤਰੰਗਾਂ ਉੱਛਲਦੀਆਂ ਨੇ ਜਿਵੇਂ ਸਮੁੰਦਰ ਚ ਤਰੰਗਾਂ ਉੱਛਲਦੀਆਂ ਏਦਾਂ ਜਦੋਂ ਭਾਈ ਮੋਹਕਮ ਸਿੰਘ ਜੀ ਹੱਲਾ ਕਰਦੇ ਆ ਸਾਰਾ ਦੁਸ਼ਮਣ ਅੱਗੇ ਪਿੱਛੇ ਹਿੱਲ ਜਾਂਦਾ ਕਹਿੰਦੇ ਮਾਨੋ ਜਿਵੇਂ ਸਮੁੰਦਰ ਚ ਤਰੰਗਾਂ ਉੱਠ ਰਹੀਆਂ ਹੋਣ
ਸਿੰਘ ਮਕਰ ਗੈ ਖੜਗ ਉਟਾਲੇ
ਕਹਿੰਦੇ ਮਗਰ ਮੱਛ ਰੂਪੀ ਤਲਵਾਰ ਲੈ ਕੇ ਭਾਈ ਮੋਹਕਮ ਸਿੰਘ ਜੀ ਜੰਗ ਦੇ ਮੈਦਾਨ ਚ ਖੜੇ ਤੇ ਵੈਰੀਆਂ ਨੂੰ ਵੱਢਦੇ ਜਾ ਰਹੇ ਨੇ
ਪਹੁੰਚਿਤ ਸਨਮੁਖ ਜਿਸੇ ਵੰਗਾਰਾ
ਸਨਮੁਖ ਹੋ ਕੇ ਜਿਹਨੂੰ ਵੀ ਭਾਈ ਮੋਹਕਮ ਸਿੰਘ ਨੇ ਵੰਗਾਰਿਆ
ਅਰਧੋ ਅਰਧ ਚੀਰ ਸੋ ਡਾਰਾ
ਉਹਨੂੰ ਤਲਵਾਰ ਨਾਲ ਕੱਟ ਕੇ ਅੱਧਾ ਅੱਧਾ ਕਰਕੇ ਚੀਰ ਕੇ ਸੁੱਟਤਾ ਭਾਈ ਮੋਹਕਮ ਸਿੰਘ ਨੇ ਜਿਹਨੂੰ ਜਾ ਕੇ ਵੰਗਾਰਿਆ ਉਹ ਫਿਰ ਬਚਿਆ ਨਹੀਂ ਕਹਿੰਦੇ ਤਲਵਾਰ ਦਾ ਵਾਰ ਕਰਕੇ ਅਰਧੋ ਅਰਧ ਅੱਧੋ ਅੱਧਾ ਕਰਕੇ ਚੀਰ ਕੇ ਸੁੱਟ ਦਿੱਤਾ ਭਾਈ ਮੋਹਕਮ ਸਿੰਘ ਜੀ ਨੇ
ਰਿਸਿਓ ਸਿੰਘ ਮੁਖ ਭੀਮ ਬਿਸਾਲਾ
ਭਾਈ ਮੋਹਕਮ ਸਿੰਘ ਜੀ ਬੜੇ ਰੋਹ ਵਿੱਚ ਆਏ ਚਿਹਰਾ ਬੜਾ ਭਿਆਨਕ ਤੇ ਵਿਕਰਾਲ ਨਜ਼ਰ ਆਉਂਦਾ ਵੈਰੀਆਂ ਨੂੰ
ਸਮੁੱਖ ਨਾ ਹੋਏ ਸਕੇ ਜਨ ਕਾਲਾ
ਕਹਿੰਦੇ ਦੁਸ਼ਮਣ ਇੰਨਾ ਦਹਿਲ ਗਿਆ ਭਾਈ ਮੋਹਕਮ ਸਿੰਘ ਦਾ ਚਿਹਰਾ ਵੇਖ ਕੇ ਕਿ ਕਾਲ ਦਾ ਰੂਪ ਜਾਣਦਿਆਂ ਹੋਇਆਂ ਕੋਈ ਸਾਹਮਣੇ ਆਉਣ ਦਾ ਹੌਸਲਾ ਨਹੀਂ ਕਰਦਾ
ਸੇਲੇ ਪਾਲੇ ਸਾਂਗ ਪ੍ਰਹਾਰੇ
ਕਹਿੰਦੇ ਦੂਰੋਂ ਹੀ ਤੁਰਕ ਕੋਈ ਬਰਛੀ ਕੋਈ ਬਰਛਾ ਕੋਈ ਸਾਂਗ ਕਹਿੰਦੇ ਦੂਰੋਂ ਹੀ ਤਲਵਾਰਾਂ ਮਾਰਦੇ ਦੂਰੋਂ ਹੀ ਕਹਿੰਦੇ ਬਰਛੇ ਆਦਿਕ ਮਾਰਦੇ ਨੇ
ਤੋਮਰ ਦੀਰਗ ਰਿਸ ਤਰ ਮਾਰੇ
ਲੰਮੀਆਂ ਲੰਮੀਆਂ ਬਰਛੀਆਂ ਸੀ ਤੁਰਕਾਂ ਦੇ ਹੱਥਾਂ ਚ ਉਹ ਰਿਸ ਕਰਕੇ ਦੂਰੋਂ ਹੀ ਮਾਰੀ ਜਾਂਦੇ ਹਨ
ਫਾਂਦਤ ਸਭਨ ਬਚਾਵਤ ਕਾਵਤ
ਭਾਈ ਮੋਹਕਮ ਸਿੰਘ ਜੀ ਦੁਸ਼ਮਣਾਂ ਵੱਲੋਂ ਚਲਾਈਆਂ ਬਰਛੀਆਂ ਬਰਛਿਆਂ ਨੂੰ ਆਪਣੇ ਸਰੀਰ ਨੂੰ ਬਚਾਉਂਦੇ ਤੇ ਜਿਹੜੇ ਚਲਾ ਰਹੇ ਭੱਜ ਕੇ ਹੱਲਾ ਕਰਕੇ ਉਹਨਾਂ ਨੂੰ ਵੱਢ ਸੁੱਟਦੇ ਜਿਨ੍ਹਾਂ ਹੱਥਾਂ ਚ ਬਰਛੀਆਂ ਫੜੀਆਂ ਬਾਹਾਂ ਹੀ ਵੱਢ ਕੇ ਸੁੱਟ ਦਿੱਤੀਆਂ
ਤਾਵਤ ਕਾਟਤ ਖੜਗ ਚਲਾਵਤ
ਤਲਵਾਰ ਚਲਾਉਂਦੇ ਭੱਜ ਕੇ ਦੌੜ ਕੇ ਜਾਂਦੇ ਤੇ ਕੱਟ ਕੇ ਸੁੱਟ ਦਿੰਦੇ ਹਨ
ਜਿਤ ਦਿਸ਼ ਜਾਤ ਸ਼ਿਗਰ ਤੇ ਦੌਰ
ਜਿੱਧਰ ਜਾਂਦੇ ਸ਼ਿਗਰ ਤਾਈ ਨਾਲ ਦੌੜ ਕੇ ਉਧਰ ਹੀ ਵੈਰੀਆਂ ਚ ਭਾਜੜ ਪਾ ਦਿੰਦੇ ਹਨ
ਰਿਪ ਇਤ ਉਤ ਹੋਏ ਤਿਆਗਤ ਠੋਰ
ਦੁਸ਼ਮਣ ਇਧਰ ਉਧਰ ਹੋ ਕੇ ਜਗ੍ਹਾ ਛੱਡ ਦਿੰਦੇ ਜਿੱਧਰ ਭਾਈ ਮੋਹਕਮ ਸਿੰਘ ਜੀ ਵੱਧਦੇ ਹਨ
ਨਿਰਭੈ ਵੀਰ ਬਾਂਕੋ ਮੁਖ ਲਾਲੀ
ਭਾਈ ਮੋਹਕਮ ਸਿੰਘ ਜੀ ਨਿਰਭੈ ਵੀਰ ਯੋਧੇ ਬਾਂਕੇ ਛੈਲ ਛਬੀਲੇ ਚਿਹਰੇ ਤੇ ਲਾਲੀ ਸੁਰਖ ਦਗ ਦਗ ਕਰ ਰਹੀ ਹੈ ਚਿਹਰੇ ਤੇ ਇੰਨੀ ਕ੍ਰਾਂਤੀ ਵੀ ਵੇਖ ਕੇ ਝੱਲੀ ਨਹੀਂ ਪੀ ਜਾਂਦੀ
ਸ਼ਮਸ ਮੂਛ ਦਵੈ ਬਾਂਕ ਬਿਸਾਲੀ
ਮਛੈਰੇ ਉਤਾਂ ਨੂੰ ਚੜਾਏ ਹੋਏ ਤੇ ਦਾੜਾ ਇੱਦਾਂ ਖਿੱਚ ਕੇ ਸਾਬਤ ਕੀਤਾ ਹੋਇਆ ਬੜਾ ਸੁੰਦਰ ਸਰੂਪ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਦਾ ਨਜ਼ਰ ਆ ਰਿਹਾ
ਰੂਪ ਭਿਅੰਕਰ ਜਮ ਹੈ ਮਾਨੋ
ਪਰ ਦੁਸ਼ਮਣ ਨੂੰ ਉਹੀ ਰੂਪ ਬੜਾ ਭਿਅੰਕਰ ਨਜ਼ਰ ਆ ਰਿਹਾ ਮਾਨੋ ਜਿਵੇਂ ਜਮਦੂਤ ਹੋਵੇ ਮਾਨੋ ਜਿਵੇਂ ਜਮਦੂਤ ਆਪ ਆ ਗਿਆ ਭਾਈ ਮੋਹਕਮ ਸਿੰਘ ਦੇ ਰੂਪ ਵਿੱਚ ਤੇ ਤੁਰਕਾਂ ਦੇ ਸਰੀਰਾਂ ਚੋਂ ਪ੍ਰਾਣ ਕੱਢ ਰਿਹਾ ਹੈ
ਕਰਾ ਚੋਲ ਕੈ ਦੰਡ ਪਛਾਨੋ
ਤੇ ਜਿਹੜੀ ਤਲਵਾਰ ਭਾਈ ਮੋਹਕਮ ਸਿੰਘ ਨੇ ਹੱਥ ਚ ਫੜੀ ਹੈ ਮਾਨੋ ਜਮਰਾਜ ਦਾ ਸ਼ਸਤਰ ਹੈ ਉਹ ਜਮਰਾਜ ਦਾ ਡੰਡਾ ਜਿਹੜਾ ਜਮਰਾਜ ਡੰਡਾ ਮੌਤ ਵੇਲੇ ਵੈ ਦੁਸ਼ਮ ਕਾਲ ਵੇ ਮਾਰਨ ਵੇਲੇ ਜੀਵ ਦੇ ਸਿਰ ਤੇ ਮਾਰਦਾ ਕਹਿੰਦੇ ਉਹ ਡੰਡ ਮਾਨੋ ਇਸ ਵਕਤ ਭਾਈ ਮੋਹਕਮ ਸਿੰਘ ਦੇ ਹੱਥ ਵਿੱਚ ਕਿਰਪਾਨ ਦੇ ਰੂਪ ਚ ਸੋਭ ਰਿਹਾ ਹੈ
ਰਿਪਗਨ ਮਾਰਤ ਕਾਇਲੋਆ
ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰਦਿਆਂ ਮਾਰਦਿਆਂ ਭਾਈ ਮੋਹਕਮ ਸਿੰਘ ਜੀ ਵੀ ਘਾਇਲ ਹੋ ਗਏ ਬਹੁਤ ਜ਼ਖਮੀ ਹੋ ਗਏ
ਬਯੋ ਰੁਦਰ ਬੋ ਹਰਕਤ ਜੋ
ਜਿਵੇਂ ਹੀ ਸਰੂਰ ਚੋਂ ਲਹੂ ਵਗਦਾ ਨਾ ਤੇ ਵੇਖ ਵੇਖ ਕੇ ਖੁਸ਼ੀ ਮਨਾਉਂਦੇ ਬਲਿਆਰ ਮੇਰੇ ਸਾਹਿਬ ਤੋਂ ਵਾਰੇ ਮੇਰੇ ਗੁਰਦੇਵ ਤੋਂ ਆ ਰਕਤ ਦੀ ਇੱਕ ਇੱਕ ਬੂੰਦ ਮੇਰੇ ਸਤਿਗੁਰਾਂ ਦੇ ਲੇਖੇ ਲੱਗ ਕੇ ਸਫਲ ਹੋ ਰਹੀ ਹੈ
ਪੀਗੇ ਚੀਰ ਸਰੀਰ ਸਧੀਰ
ਸਰੀਰ ਚੋਂ ਜਦੋਂ ਲਹੂ ਵਗਦਾ ਤੇ ਪਾਏ ਕੱਪੜੇ ਜਦੋਂ ਭਿੱਜਦੇ ਹੈ ਤੇ ਬੜੇ ਖੁਸ਼ ਹੁੰਦੇ ਕਲਗੀਧਰ ਜੀ ਲਿਖਦੇ ਵੀ ਯੋਧਿਆਂ ਦੇ ਸਰੀਰਾਂ ਚੋਂ ਨਿਕਲੇ ਹੋਏ ਖੂਨ ਨਾਲ ਲਿਬੜੇ ਹੋਏ ਕੱਪੜੇ ਉਹ ਇਦਾਂ ਪ੍ਰਤੀਤ ਹੁੰਦੇ ਆ ਫੁੱਲ ਖਿੜੇ ਜਣ ਬਾਗੀ ਬਾਣੇ ਯੋਧਿਆਂ। ਕਹਿੰਦੇ ਸੂਰਮਿਆਂ ਦੇ ਸਰੀਰਾਂ ਤੇ ਪਾਏ ਕੱਪੜੇ ਖੂਨ ਨਾਲ ਲੱਥ ਪੱਥ ਇਉਂ ਜਾਪਦੇ ਐ ਜਿਵੇਂ ਕਿਸੇ ਬਗੀਚੇ ਚ ਫੁੱਲ ਖਿੜੇ ਹੋਣ ਲਾਲ ਰੰਗ ਦੇ। ਕਹਿੰਦੇ ਇਉਂ ਫੁੱਲ ਖਿੜੇ ਵੇਖ ਕੇ ਭਾਈ ਮੋਹਕਮ ਸਿੰਘ ਜੀ ਪ੍ਰਸੰਨ ਹੁੰਦੇ ਹਨ।
ਵਿਚਰਤ ਰਿਪਗਨ ਮੈਂ ਬਰਬੀਰ,
ਬਰਬੀਰ ਸ੍ਰੇਸ਼ਟ ਯੋਧੇ ਦੁਸ਼ਮਣ ਦੇ ਦਲ ਦੇ ਵਿੱਚ ਬੇਫਿਕਰ ਹੋ ਕੇ ਵਰਤ ਰਹੇ ਹਨ।
ਲਸ਼ਕਰ ਮਥਿਓ ਸਿੰਧ ਸਮ ਜਬੇ,
ਕਹਿੰਦੇ ਸਾਰਾ ਲਸ਼ਕਰ ਜਿਵੇਂ ਸਮੁੰਦਰ ਨਹੀਂ ਰਿੜਕਿਆ ਦਾਨਵਾਂ ਤੇ ਦੇਵਤਿਆਂ ਨੇ, ਏਦਾਂ ਇੱਕ ਵਾਰੀ ਦੁਸ਼ਮਣ ਦੀ ਸਾਰੀ ਫੌਜ ਨੂੰ ਰਿੜਕ ਕੇ ਰੱਖਤਾ ਭਾਈ ਮੋਹਕਮ ਸਿੰਘ ਜੀ ਨੇ।
ਖਵਾਜਾ ਮਰਦ ਪੁਕਾਰਿਓ ਤਬੇ,
ਜਿਹੜਾ ਖਵਾਜਾ ਮਰਦੂਦ ਸੀ ਇਹਨਾਂ ਦਾ ਸਾਰਿਆਂ ਦਾ ਜਰਨੈਲ, ਉਹਨੇ ਵੇਖਿਆ ਵੀ ਇਕੱਲੇ ਨੇ ਸਾਰਿਆਂ ਨੂੰ ਅੱਗੇ ਲਾਇਆ ਹੋਇਆ, ਉਹ ਬੜਾ ਖਿਜਿਆ ਹੋਇਆ ਬੋਲਿਆ,
ਕਾਂ ਪਇਓ ਤੁਮ ਕੋ ਬਲ ਹਾਰਿਓ,
ਕਹਿੰਦਾ ਉਹ ਸਿਪਾਹੀਓ ਕੀ ਹੋ ਗਿਆ ਤੁਹਾਨੂੰ, ਤੁਹਾਡਾ ਬਲ ਕਿੱਥੇ ਚਲਾ ਗਿਆ, ਉਹ ਕਿੱਥੇ ਗਈ ਤੁਹਾਡੀ ਲੜਨ ਦੀ ਤਾਕਤ।
ਇੱਕ ਸਿੰਘ ਲੱਖਾਂ ਨੇ ਮਾਰਿਓ,
ਇੱਕ ਸਿੰਘ ਲੱਖਾਂ ਦੇ ਉੱਤੇ ਭਾਰੂ ਪਈ ਜਾਂਦਾ ਤੇ ਸੈਂਕੜਿਆਂ ਨੂੰ ਮਾਰ ਚੁੱਕਾ ਤੇ ਤੁਸੀਂ ਹਾਲੇ ਤੱਕ ਉਹਨੂੰ ਮਾਰ ਨਹੀਂ ਸਕੇ।
ਤੜ ਪੜ ਸ਼ਲਖ ਤੁਪੰਗਨ ਕੇਰੀ,
ਛੇਤੀ ਕਰੋ ਹਜ਼ਾਰਾਂ ਬੰਦੂਕਾਂ ਸਿੱਧੀਆਂ ਕਰਕੇ ਇਹਦੇ ਤੇ ਚਲਾ ਕੇ ਨੂੰ ਮਾਰ ਦਿਓ।
ਛੁੱਟੀ ਹਜ਼ਾਰੋਂ ਫਿਰ ਇੱਕ ਬੇਰੀ,
ਕਹਿੰਦੇ ਫਿਰ ਹਜ਼ਾਰਾਂ ਬੰਦੂਕਾਂ ਇੱਕੋ ਵੇਰੀ ਇਕੱਠੀਆਂ ਚਲਾ ਕੇ ਭਾਈ ਮੋਹਕਮ ਸਿੰਘ ਵੱਲ ਗੋਲੀਆਂ ਦਾਗੀਆਂ।
ਵੀਸ ਪੱਚੀਸ ਲੱਗੀ ਤਬ ਆਏ,
ਕਹਿੰਦੇ ਵੀਹ ਪੱਚੀ ਤੀਹ ਕੇ ਪੰਜਾਹ ਵੀ ਲੱਗ ਗਈਆਂ ਹੁਣ ਤੇ ਅੱਤ ਕਥਨੀ ਨਹੀਂ। ਕਹਿੰਦੇ ਅਣਗਿਣਤ ਗੋਲੀਆਂ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਦੇ ਸਰੀਰ ਤੇ ਆ ਕੇ ਵੱਜੀਆਂ।
ਤੋਰੇ ਉਹ ਪੋਰੇ ਉਹ ਤਨ ਸਭ ਥਾਈ,
ਸਾਰੇ ਸਰੀਰ ਦੇ ਪੁਰਜੇ ਪੁਰਜੇ ਤੋਂ ਅੰਗ ਅੰਗ ਤੋਂ ਕਹਿੰਦੇ ਗੋਲੀਆਂ ਨੇ ਤੋੜ ਕੇ ਰੱਖਤਾ ਸਾਰਾ ਸਰੀਰ, ਚੀਥੜੇ ਉਡਾ ਕੇ ਰੱਖਤੇ ਸਰੀਰ ਦੇ।
ਖਰੋ ਮਰਿਓ ਸਨ ਮੁਕਈ ਗਿਰਿਓ,
ਤੇ ਮੱਥੇ ਚ ਜਦੋਂ ਗੋਲੀ ਵੱਜੀ ਨਾ ਤੇ ਖਲੋਤੇ ਖਲੋਤੇ ਹੀ ਸਰੀਰ ਚੋਂ ਪ੍ਰਾਣ ਤਿਆਗੇ ਤੇ ਜਦੋਂ ਸਰੀਰ ਡਿੱਗਾ ਤੇ ਉਹ ਵੀ ਮੂੰਹ ਭਰਨੇ ਅੱਗੇ ਨੂੰ ਹੋ ਕੇ ਵੈਰੀਆਂ ਵਾਲੇ ਪਾਸੇ ਨੂੰ ਭਾਈ ਮੋਹਕਮ ਸਿੰਘ ਜੀ ਡਿੱਗੇ ਹਨ।
ਤਨਕ ਨਾ ਮੁਰਿਓ ਵੀਰ ਰਸ ਭਰਿਓ,
ਵੀਰ ਰਸ ਨਾਲ ਭਰੇ ਭਾਈ ਮੋਹਕਮ ਸਿੰਘ ਜੀ ਨੇ ਇੱਕ ਤਨਕ ਮਾਤਰ ਦਾ ਸਮਾਂ ਵੀ ਆਪਣਾ ਮੂੰਹ ਜੰਗ ਦੇ ਮੈਦਾਨ ਚੋਂ ਨਹੀਂ ਮੋੜਿਆ।
ਯੁੱਧ ਬਿਲੋ ਪ੍ਰਸੰਨ ਗੁਸਾਈ,
ਭਾਈ ਮੋਹਕਮ ਸਿੰਘ ਦਾ ਯੁੱਧ ਵੇਖ ਕੇ ਕਲਗੀਆਂ ਵਾਲੇ ਪਾਤਸ਼ਾਹ ਬੜੇ ਪ੍ਰਸੰਨ ਹੋਏ, ਰੀਝ ਪਏ।
ਨਿਜ ਸਿੱਖ ਕੀ ਕਹਿ ਅਧਿਕ ਵਡਾਈ,
ਆਪਣੇ ਸਿੱਖ ਭਾਈ ਮੋਹਕਮ ਸਿੰਘ ਦੀ ਵਡਿਆਈ ਕਰਦੇ, ਬਲਿਆਰ ਹੈ ਮੋਹਕਮ ਸਿੰਘ, ਵਾਰੇ ਆ ਤੇਰੇ ਤੋਂ, ਤੂੰ ਧਨ ਹੈ, ਤੂੰ ਆਪਣੀ ਕੁੱਲ ਧਨ ਕਰ ਲਈ ਹੈ, ਤੇਰੀ ਜਨਨੀ ਧਨ, ਤੇਰਾ ਪਿਤਾ ਧਨ, ਤੇਰਾ ਪਰਿਵਾਰ ਧਨ। ਭਾਈ ਮੋਹਕਮ ਸਿੰਘ ਤੁਸੀਂ ਜੰਗ ਦੇ ਮੈਦਾਨ ਚ ਖੂਬ ਲੜੇ ਹੋ ਔਰ ਦਲੇਰੀ ਨਾਲ ਲੜ ਕੇ ਸਾਡੇ ਪਾਸ ਦੇ ਕੋਲ ਰਹਿਣ ਦੀ ਜਿਹੜੀ ਪਰਮ ਪਦਵੀ ਹੈ, ਅਚਲ ਪਦਵੀ ਹੈ, ਉਹ ਭਾਈ ਮੋਹਕਮ ਸਿੰਘ ਜੀ ਤੁਸੀਂ ਸਦੈਵੀ ਕਾਲ ਦੀ ਪ੍ਰਾਪਤ ਕਰ ਲਈ ਹੈ।
ਸਤਿ ਸ੍ਰੀ ਅਕਾਲ। ਮੱਚਿਓ ਤੁੰਮਲ ਸੰਗਰਾਮ ਵਡੇਰਾ,
ਕਹਿੰਦੇ ਬੜਾ ਤੁੰਮਲ ਗਹਿ ਗੱਚ ਸੰਗਰਾਮ ਹੋਇਆ। ਦੁਸ਼ਮਣ ਹੱਕਾ ਬੱਕਾ ਸੀ, ਹੈਰਾਨ ਸਨ ਵੀ ਕੱਲਾ ਕੱਲਾ ਵੀ ਏਦਾਂ ਆ ਕੇ ਲੜ ਰਿਹਾ, ਉਹ ਵੀ ਹੈਰਾਨ ਹੋ ਰਹੇ ਨੇ।
ਵਰਸਤ ਲੋਹਾ ਬਹੁਤ ਇਸ ਬੇਰਾ,
ਲੋਹੇ ਤੇ ਲੋਹਾ ਵਰਸ ਰਿਹਾ ਮਾਨੋ ਜਿਵੇਂ ਮੀਂਹ ਪੈ ਰਿਹਾ ਹੋਵੇ।
ਇਮ ਮੋਹਕਮ ਸਿੰਘ ਸੁਰਗ ਪਿਆਨਾ,
ਇਉਂ ਭਾਈ ਮੋਹਕਮ ਸਿੰਘ ਜੀ ਸੱਚਖੰਡ ਚਲੇ ਗਏ ਸ਼ਹੀਦ ਹੋ ਕੇ।
ਹਿੰਮਤ ਸਿੰਘ ਸਾਹਿਬ ਸਿੰਘ ਜਵਾਨਾ,
ਹੁਣ ਪੰਜਾਂ ਪਿਆਰਿਆਂ ਚੋਂ ਦੋ ਪਿਆਰੇ ਹੋਰ, ਭਾਈ ਹਿੰਮਤ ਸਿੰਘ ਜੀ ਔਰ ਭਾਈ ਸਾਹਿਬ ਸਿੰਘ ਜੀ ਜਵਾਨ।
ਲਖਿਓ ਕਿ ਜ਼ੋਰ ਮੱਲੇ ਛਿਨ ਕੀਨਾ,
ਵੇਖਿਆ ਕਿ ਦੁਸ਼ਮਣ ਜ਼ੋਰ ਕਰਕੇ ਅੱਗੇ ਵਧਣ ਲੱਗਾ ਹੈ।
ਜੰਗ ਕਰਨ ਲਈ ਹੁਕਮ ਪ੍ਰਬੀਨਾ,
ਜੰਗ ਕਰਨ ਦਾ ਸਤਿਗੁਰਾਂ ਕੋਲੋਂ ਹੁਕਮ ਲਿਆ, ਮਹਾਰਾਜ ਜੀ ਕੋਲੋਂ ਆਗਿਆ ਲਈ ਦੋਨਾਂ ਸਿੰਘਾਂ ਨੇ, ਭਾਈ ਸਾਹਿਬ ਸਿੰਘ ਤੇ ਭਾਈ ਹਿੰਮਤ ਸਿੰਘ ਜੀ ਨੇ।
ਹੋਰ ਅਗਾਰੀ ਰਿਪਗਨ ਆਏ,
ਦੁਸ਼ਮਣ ਚਮਕੌਰ ਦੀ ਗੜੀ ਦੇ ਦਰਵਾਜੇ ਤੱਕ ਆ ਪਹੁੰਚਿਆ ਸੀ।
ਤਿੰਨ ਕੇ ਸਨਮੁਖ ਤੂਰਨ ਤਾਏ,
ਦੋਵੇਂ ਸਿੰਘ ਗੜੀ ਦੇ ਦਰਵਾਜੇ ਦੇ ਬਾਹਰ ਬਾਹਰ ਆ ਕੇ ਵੈਰੀਆਂ ਦੇ ਸਨਮੁਖ ਡਟ ਗਏ।
ਮਨੋ ਕੁਲਿੰਗਨ ਗਨ ਅਵਲੋਏ,
ਕਹਿੰਦੇ ਮਾਨੋ ਜਿਵੇਂ ਬਾਜਾਂ ਨੇ ਸਾਹਮਣੇ ਬਟੇਰੇ ਵੇਖੇ ਹੋਣ, ਦੋ ਬਾਜ ਹੋਣ ਤੇ ਦੋਵਾਂ ਬਾਜਾਂ ਨੇ ਸਾਹਮਣੇ ਬਟੇਰੇ ਵੇਖੇ ਹੋਣ ਤੇ ਜਿਵੇਂ ਬਾਜ ਬਟੇਰਿਆਂ ਤੇ ਹਮਲਾ ਕਰਦੇ ਆ, ਏਦਾਂ ਮਹਾਰਾਜ ਜੀ ਦੇ ਬਾਜ ਹੀ ਨੇ ਦੋਵੇਂ ਤੇ ਤੁਰਕ ਬਟੇਰਿਆਂ ਵਾਂਗੂ ਉਹਨਾਂ ਤੇ ਟੁੱਟ ਕੇ ਪੈ ਗਏ।
ਸ਼ਿਕਰੇ ਗਏ ਤਿੰਨੋਂ ਪਰ ਦੋਏ,
ਸ਼ਿਕਰੇ ਨੇ ਬਾਜਾਂ ਦੀਆਂ ਕਿਸਮਾਂ ਚ ਇੱਕ ਕਿਸਮ ਹੁੰਦੀ ਸ਼ਿਕਰੇ, ਮਾਨੋ ਇਹ ਦੋਵੇਂ ਸ਼ਿਕਰੇ ਬਾਜ ਨੇ ਜਿਹੜੇ ਵੈਰੀਆਂ ਰੂਪੀ ਬਟੇਰਿਆਂ ਤੇ ਟੁੱਟ ਕੇ ਪਏ ਹਨ।
ਸਿਪਰ ਖੜਗ ਦੋਨੋ ਹੱਥ ਤਾਰੇ,
ਦੋਵਾਂ ਦੇ ਹੱਥਾਂ ਵਿੱਚ ਢਾਲ ਤਲਵਾਰ ਹੈ।
ਜਨਮ ਤੰਗ ਖੂਨੀ ਦੰਤਾਰੇ,
ਕਹਿੰਦੇ ਦੋ ਢਾਲ, ਇੱਕ ਢਾਲ ਤਲਵਾਰ ਹੱਥਾਂ ਚ ਫੜੀ ਉਹ ਜਾਪਦੀ ਹੈ ਜਿਵੇਂ ਖੂਨੀ ਹਾਥੀ ਹੋਣ, ਤੇ ਦੋਵਾਂ ਹੱਥਾਂ ਵਿੱਚ ਫੜੀ ਢਾਲ ਤਲਵਾਰ ਇਹਨਾਂ ਦੇ ਖੂਨੀ ਦੰਦ ਹੋਣ।
ਹੇਲ ਤਕੇਲ ਪਿੱਛੇ ਲੇ ਮੇਲੇ,
ਜਿਹੜੇ ਵੈਰੀ ਅੱਗੇ ਵਧਦੇ ਆ ਰਹੇ ਸੀ ਧੱਕ ਕੇ ਉਹਨਾਂ ਨੂੰ ਪਿੱਛੇ ਲੈ ਗਏ, ਕਿੱਲਾ ਦੋ ਕਿੱਲੇ ਗੜੀ ਦੇ ਦਰਵਾਜ਼ੇ ਕੋਲ ਆ ਗਏ ਸੀ, ਧੱਕਦਿਆਂ ਹੋਇਆ ਉਹਨਾਂ ਨੂੰ ਪਿੱਛੇ ਤੱਕ ਲੈ ਗਏ ਦੋਵੇਂ ਯੋਧੇ।
ਜਨ ਖੇਲਤੇ ਫਾਗ ਸੋਹੇਲੇ,
ਇਉਂ ਕਹਿੰਦੇ ਖੂਨ ਦਾ ਰੰਗ ਉੱਡਦਾ, ਤਤੀਰੀਆਂ ਉੱਡਦੀਆਂ ਨੇ ਜਿਵੇਂ ਕੋਈ ਹੋਲੀ ਖੇਡਣ ਵੇਲੇ ਫਾਗ ਉਡਾਉਂਦਾ ਹੈ, ਪਿਚਕਾਰੀਆਂ ਭਰ ਭਰ ਕੇ ਰੰਗ ਦੀਆਂ ਪਾਉਂਦਾ ਹੈ।
ਦਲ ਮਲੇ ਚੁਕੋ ਬਿਸਮੇ ਉਹ ਮਨ ਮੈਂ,
ਮਲੇਛਾਂ ਦਾ ਦਲ ਹੈਰਾਨ ਹੋ ਰਿਹਾ, ਉਹ ਹੱਕੇ ਬੱਕੇ ਹੋ ਰਹੇ ਨੇ।
ਯਾ ਖੁਦਾਏ ਕਿਆ ਪੋਰਖ ਇਨਮੇ,
ਯਾ ਖੁਦਾ ਏਦਾਂ ਕਹਿੰਦੇ ਆ, ਯਾ ਖੁਦਾ ਇਹਨਾਂ ਚ ਇੰਨਾ ਪੌਰਖ, ਇੰਨਾ ਬਲ, ਇੰਨਾ ਤਾਣ ਕਿੱਥੋਂ ਆ ਗਈ ਇਹ ਤਾਕਤ ਇਹਨਾਂ ਵਿੱਚ।
ਲੱਛਣ ਮੈਂ ਪਰਵੇਸ਼ ਇਕ ਲੜੇ,
ਇਹ ਲੱਖਾਂ ਵਿੱਚ ਕੱਲਾ ਕੱਲਾ ਪ੍ਰਵੇਸ਼ ਕਰਕੇ ਲੜੀ ਜਾਂਦਾ ਤੇ ਕਾਬੂ ਨਹੀਂ ਆਉਂਦਾ, ਇੰਨਾ ਬਲ ਯਾ ਖੁਦਾ ਤੂੰ ਇਹਨਾਂ ਵਿੱਚ ਕਿਵੇਂ ਭਰ ਦਿੱਤਾ।
ਮਰਨ ਤਰਾਸ ਕੋ ਕਿਉਂ ਹੋ ਨਾ ਤਰੇ,
ਮਰਨ ਦਾ ਡਰ ਤਾਂ ਇਹਨਾਂ ਦੀ ਖੱਲੜੀ ਚ ਕੋਈ ਨਹੀਂ ਹੈ, ਮੌਤ ਦਾ ਤਾਂ ਖੌਫ ਹੀ ਇਹਨਾਂ ਨੂੰ ਨਹੀਂ ਹੈ।
ਜਨ ਦੁਆ ਗ੍ਰਹ ਹਿਲਾਵਤ ਜਲ ਕੋ,
ਕਹਿੰਦੇ ਭਾਈ ਸਾਹਿਬ ਸਿੰਘ ਤੇ ਭਾਈ ਹਿੰਮਤ ਸਿੰਘ ਜੀ ਏਦਾਂ ਲੜੇ ਜਿਵੇਂ ਕੋਈ ਤੰਦੂਏ ਨਹੀਂ ਹੁੰਦੇ ਵੱਡੇ ਵੱਡੇ ਤੇ ਕਿਸੇ ਤਲਾਬ ਚ ਆ ਜਾਣ ਤੇ ਉਹ ਤੜਥੱਲੂ ਮਚਾ ਕੇ ਰੱਖ ਦਿੰਦੇ ਆ। ਕਹਿੰਦੇ ਮਾਨੋ ਇਹ ਦੋ ਗ੍ਰਹ ਆ ਗਏ ਨੇ ਜਿਹੜੇ ਵੈਰੀਆਂ ਦੇ ਦਲ ਨੂੰ ਗ੍ਰਹੀ ਜਾਂਦੇ ਹਨ।
ਤਿਮ ਦੋਨੋ ਪੇਲਤ ਖਲ ਦਲ ਕੋ,
ਮੂਰਖਾਂ ਦੇ ਇਸ ਦਲ ਨੂੰ ਪੇਲਦੇ ਜਾ, ਪੇਲਣ ਦਾ ਮਤਲਬ ਹੁੰਦਾ ਧੱਕਦੇ ਜਾ ਰਹੇ ਨੇ।
ਚੀਰਤੇ ਅੰਗ ਚਲਾਏ ਕਿਰਪਾਨਾ,
ਤਲਵਾਰਾਂ ਚਲਾ ਕੇ ਦੁਸ਼ਮਣਾਂ ਦੇ ਅੰਗਾਂ ਨੂੰ ਚੀਰਦੇ ਜਾ ਰਹੇ ਹਨ।
ਰਿਪਕੋ ਵਾਰ ਸਿਪਰ ਅਗਵਾਨਾ,
ਦੁਸ਼ਮਣ ਵੱਲੋਂ ਚਲਾਏ ਵਾਰ ਨੂੰ ਆਪਣੀਆਂ ਢਾਲਾਂ ਤੇ ਰੋਕ ਲੈਂਦੇ ਨੇ ਦੋਵੇਂ ਯੋਧੇ।
ਕਰ ਚੰਚਲਤਾ ਵੀਰ ਵਿਸਾਲੇ,
ਬੜੀ ਚੰਚਲਤਾ ਹੀ ਕਰਦੇ ਪੈਰਾਂ ਦੇ ਉੱਤੇ ਨੱਚਦੇ ਹੋਏ ਜਿਵੇਂ ਪੈਂਤਰੇ ਤੇ ਯੋਧੇ ਨੱਚਦੇ ਹੈ। ਕਹਿੰਦੇ ਏਦਾਂ ਨੱਚਦੇ ਹੋਏ ਵੈਰੀਆਂ ਤੇ ਟੁੱਟ ਕੇ ਪੈਂਦੇ ਹਨ।
ਕਿਤੇ ਉੱਤ ਵਿਚਰਿਤ ਬਨ ਮਤ ਵਾਲੇ,
ਮਤਵਾਲੇ ਹੋ ਕੇ ਕਦੇ ਇੱਧਰ ਕਦੇ ਉੱਧਰ ਮਸਤੀ ਦੇ ਨਾਲ ਲੜ ਰਹੇ ਨੇ, ਖੂਬ ਲੜ ਰਹੇ ਨੇ, ਆਪਣੀਆਂ ਲੜਨ ਦੀਆਂ ਰੀਝਾਂ ਪੂਰੀਆਂ ਕਰ ਰਹੇ ਨੇ।
ਮਾਰ ਮਾਰ ਅੰਬਾਰ ਲਗਾਏ,
ਮਾਰ ਮਾਰ ਕੇ ਵੈਰੀਆਂ ਦੇ ਅੰਬਾਰ ਲਾ ਦਿੱਤੇ ਨੇ, ਢੇਰ ਲਾ ਦਿੱਤੇ ਨੇ। ਚਮਕੌਰ ਦੀ ਗੜੀ ਦੀ ਬਾਹਰਲੀ ਕੰਧ ਦੇ ਨਾਲ ਨਾਲ ਇੱਕ ਕੰਧ ਵੈਰੀਆਂ ਦੀਆਂ ਲਾਸ਼ਾਂ ਦੀ ਹੋਰ ਗੁਰੂ ਕੇ ਯੋਧਿਆਂ ਨੇ ਬਣਾ ਦਿੱਤੀ ਹੈ।
ਸਿਰ ਧਰ ਕਰ ਪੱਗ ਧਰ ਬਿਖਰਾਏ,
ਕਿਤੇ ਸਿਰ ਵੱਡੇ ਨਜ਼ਰ ਆ ਰਹੇ ਨੇ, ਕਿਤੇ ਬਾਹਾਂ, ਕਿਤੇ ਲੱਤਾਂ, ਕਿਤੇ ਧੜ, ਕਿਤੇ ਆਂਦਰਾਂ ਪੱਟ ਕੇ ਸੱਟੀਆਂ ਹੋਈਆਂ ਢਿੱਡ ਦੀਆਂ ਬਾਹਰ, ਇਉਂ ਮਾਰ ਮਾਰ ਕੇ ਵੈਰੀਆਂ ਨੂੰ ਲਥੇਰ ਪਥੇਰ ਕੀਤਾ ਹੈ।
ਕਿੰਦਕ ਦੀਰਗ ਸੇ ਸਿਰ ਪਰੇ,
ਕਹਿੰਦੇ ਵੱਡੇ ਵੱਡੇ ਸਿਰ ਪਠਾਣਾ ਦੇ, ਮੋਟੇ ਮੋਟੇ ਸਿਰ ਵੱਡੇ ਹੋਏ ਜ਼ਮੀਨ ਤੇ ਇੱਦਾਂ ਪਏ ਜਾਪਦੇ ਆ ਜਿਵੇਂ ਗੇਂਦਾਂ ਪਈਆਂ ਹੋਣ, ਖਿੱਦੂ ਪਏ ਹੋਣ।
ਕਰ ਪੱਗ ਕੱਟ ਡੰਡੇ ਗਨ ਕਰੇ,
ਔਰ ਜਿਹੜੇ ਹੱਥ ਤੇ ਪੈਰ ਵੱਡੇ ਪਏ ਨੇ ਉਹ ਏਦਾਂ ਜਾਪਦਾ ਵੀ ਜਿਵੇਂ ਖੁੰਡੀਆਂ ਨਹੀਂ ਹੁੰਦੀਆਂ ਗੇਂਦਾਂ ਨੂੰ, ਖਿੱਦੋ ਖੁੰਡੀ ਹੁੰਦੀ, ਉਹ ਖੁੰਡੀਆਂ ਨੇ ਮਾਨੋ ਪਈਆਂ ਹੋਈਆਂ ਖੇਡਣ ਵਾਲੀਆਂ।
ਲੜਤ ਬਹਾਦਰ ਦੋਨੋ ਅਰੇ,
ਔਰ ਦੋਵੇਂ ਬਹਾਦਰ ਯੋਧੇ ਲੜਦੇ ਹੋਏ ਅੜ ਗਏ ਨੇ ਵੈਰੀਆਂ ਦੇ ਸਾਹਮਣੇ ਤਖਤੇ ਬਣ ਕੇ।
ਵੀਸ ਪੱਚੀ ਸਨ ਮਾਰਤ ਮਰੇ,
ਵੀਹ ਪੱਚੀ ਤੀਹ ਪੰਜਾਹ ਖਬਰੇ ਕਿੰਨਿਆਂ ਕੁ ਨੂੰ ਮਾਰਦਿਆਂ ਹੋਇਆ ਭਾਈ ਸਾਹਿਬ ਸਿੰਘ ਜੀ ਔਰ ਭਾਈ ਹਿੰਮਤ ਸਿੰਘ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ।
ਨਿਕਸੇ ਤਨ ਤੇ ਪ੍ਰਾਨ ਨਾ ਜਬ ਲੋ,
ਕਹਿੰਦੇ ਜਦੋਂ ਤੱਕ ਦੋਨਾਂ ਸੂਰਮਿਆਂ ਦੇ ਸਰੀਰਾਂ ਚੋਂ ਪ੍ਰਾਣ ਨਹੀਂ ਨਿਕਲ ਗਏ, ਅਖੀਰਲਾ ਸਾਹ ਨਹੀਂ ਨਿਕਲ ਗਿਆ।
ਰਿਪ ਗਨ ਕੋ ਸੰਘਾਰੇ ਤਬ ਲੋ,
ਉਦੋਂ ਤੱਕ ਵੈਰੀਆਂ ਨੂੰ ਵੱਢਦੇ ਜਾ ਰਹੇ ਨੇ, ਸੰਘਾਰਦੇ ਜਾ ਰਹੇ ਨੇ।
ਓਏ ਸ਼ਹੀਦ ਅਪਸਰਾਵੇਂ,
ਕਹਿੰਦੇ ਜਦੋਂ ਸਿੰਘ ਸ਼ਹੀਦ ਹੁੰਦੇ ਆ ਪੱਛਰਾਵਾਂ ਆਉਂਦੀਆਂ ਲੈਣ ਲਈ।
ਕਹਿ ਕਹਿ ਸਿੰਘਨ ਵਿਵਾਨ ਚੜਾਵੇਂ,
ਦੇਵਾਂਗਣਾ ਆਉਂਦੀਆਂ ਕਹਿ ਕਹਿ ਕੇ ਵਿਵਾਨਾਂ ਤੇ ਚੜਾਉਂਦੀਆਂ ਹਨ।
ਤ੍ਰਿਪਤ ਨਰਨ ਤੇ ਰਿਪਗਨ ਹੀਰੇ,
ਕਹਿੰਦੇ ਵਿਵਾਨਾਂ ਚ ਬੈਠਦੇ ਨੀ ਸਿੰਘ, ਰੱਜੇ ਨੀ ਨਾ ਹਾਲੇ ਲੜਦਿਆਂ, ਕਹਿੰਦੇ ਹਾਲੇ ਉਹ ਵਿਵਾਨਾਂ ਚੋਂ ਵੀ ਨਿਕਲ ਨਿਕਲ ਕੇ ਆਉਂਦੇ ਪਰ ਸਰੀਰ ਡਿੱਗ ਗਏ ਨੇ, ਸਰੀਰ ਥੱਲੇ ਪਏ ਨੇ ਪਰ ਜਿਹੜੀਆਂ ਅੰਦਰਲੀਆਂ ਰੂਹਾਂ ਨੇ ਉਹ ਹਾਲੇ ਵੀ ਲੜਨਾ ਚਾਹੁੰਦੀਆਂ, ਕਚੀਚੀਆਂ ਵੱਟਦੇ ਹਨ।
ਤਜ ਵਿਵਾਨ ਮਾਰੇ ਤਿਸ ਬੇਰੇ,
ਕਹਿੰਦੇ ਫਿਰ ਵਿਵਾਨ ਛੱਡ ਕੇ ਆਉਂਦੇ ਸੂਖਮ ਸਰੀਰਾਂ ਨਾਲ ਵੀ ਵੈਰੀਆਂ ਨੂੰ ਮਾਰੀ ਜਾਂਦੇ ਹਨ।
ਦੁੰਦ ਪਚੋਂ ਦਿਸ਼ ਬਜੇ ਜੁਝਾਉ,
ਦੋਆਂ ਪਾਸਿਓਂ ਦੋ ਨਗਾਰੇ ਵੱਜ ਰਹੇ ਨੇ ਜੁਝਾਰੂ।
ਸੁਣ ਸੁਣ ਵੀਰਨ ਕੇ ਚਿਤ ਚਾਉ,
ਜਿਹੜਾ ਵੀਰ ਨਗਾਰਿਆਂ ਦੀ ਆਵਾਜ਼ ਸੁਣਦਾ ਸੁਣ ਸੁਣ ਕੇ ਉਹਨੂੰ ਚਾ ਜਾਗਦਾ ਲੜਨ ਦਾ।
ਕਹੇ ਸਿੰਘ ਅਬ ਅਵਸਰ ਆਚੋ,
ਸਿੰਘ ਕਹਿੰਦੇ ਹੁਣ ਇਹ ਭਲਾ ਅਵਸਰ ਹੈ, ਇਹ ਹੁਣ ਭਲਾ ਸਮਾਂ ਹੈ।
ਮਾਰੋ ਗੱਡ ਤੇ ਬਾਹਰ ਗਾਚੋ,
ਕਹਿੰਦੇ ਕਿਲੇ ਚੋ ਬਾਹਰ ਨਿਕਲ ਨਿਕਲ ਕੇ ਵੈਰੀਆਂ ਨੂੰ ਮਾਰ ਮੁਕਾਈਏ।
ਗੁਰ ਹਜ਼ੂਰ ਨਿਜ ਜਨਮ ਸੁਧਾਰੋ,
ਔਰ ਸਤਿਗੁਰਾਂ ਦੇ ਸਨਮੁਖ ਇਹਦੇ ਵਰਗੀ ਮੌਤ ਕਿੱਥੇ ਹੋਵੇਗੀ ਕਿ ਕਲਗੀਧਰ ਵੇਖਦੇ ਹੋਣ, ਉਹਨਾਂ ਦੇ ਵੇਖਦਿਆਂ ਉਹਨਾਂ ਦੇ ਬੱਚੇ ਜੰਗ ਦੇ ਮੈਦਾਨ 'ਚ ਲੜ ਕੇ ਸ਼ਹੀਦੀਆਂ ਪ੍ਰਾਪਤ ਕਰਨ, ਵੀਰ ਗਤੀ ਨੂੰ ਪ੍ਰਾਪਤ ਹੋਣ, ਇਹੋ ਜਿਹੀ ਮੌਤ ਵਾਰ ਵਾਰ ਨਹੀਂ ਮਿਲਣੀ ਖਾਲਸਾ ਜੀ। ਚਲੋ ਸਤਿਗੁਰਾਂ ਦੇ ਸਨਮੁਖ ਸ਼ਹੀਦੀਆਂ ਪਾ ਕੇ ਆਪਣਾ ਜਨਮ ਸੁਧਾਰੀਏ।
ਖੜਗ ਨਿਕਾਰੋ ਰਿਪਗਨ ਮਾਰੋ,
ਤਲਵਾਰਾਂ ਕੱਢੋ ਤੇ ਵੈਰੀਆਂ ਨੂੰ ਕੱਟੋ।
ਇੱਕ ਕਟਕਾ ਮੈਂ ਲਾਭ ਵਿਸਾਲੇ,
ਸਿਰਫ ਇੱਕ ਘੜੀ ਲੜਨਾ ਪੈਣਾ ਤੇ ਇੱਕ ਘੜੀ ਦਾ ਜੰਗ ਸਾਡਾ ਲੋਕ ਪਰਲੋਕ ਸਵਾਰ ਦੇਵੇਗਾ।
ਲੱਖੋਂ ਬਰਖ ਜਥਾ ਤਪ ਕਾਲੇ,
ਲੱਖਾਂ ਸਾਲ ਤਪ ਕਰਕੇ ਜਿਹੜਾ ਫਲ ਨਹੀਂ ਮਿਲਦਾ, ਕਲਗੀਧਰ ਜੀ ਦੇ ਸਾਹਮਣੇ ਇੱਕ ਘੜੀ ਦਾ ਜੰਗ ਲੜ ਕੇ ਸਾਨੂੰ ਉਹ ਫਲ ਪ੍ਰਾਪਤ ਹੋ ਜਾਣਾ ਜਿਹੜਾ ਲੱਖਾਂ ਸਾਲਾਂ ਦੇ ਤਪ ਤੋਂ ਬਾਅਦ ਵੀ ਪ੍ਰਾਪਤ ਨਹੀਂ ਹੁੰਦਾ।
ਪ੍ਰਿਥੀ ਦਾਨ ਅਸਮੇਦ ਕਰਨ ਕੋ,
ਕਹਿੰਦੇ ਪ੍ਰਿਥਵੀ ਦਾ ਦਾਨ ਕਰਨਾ, ਧਰਤੀ ਕਿਸੇ ਨੂੰ ਦਾਨ ਕਰ ਦੇਣੀ, ਅਸਮੇਦ ਯੱਗ ਕਰਨਾ, ਇਹ ਜਿੰਨੇ ਦਾਨ ਹਨ।
ਤਸ ਫਲ ਗੁਰ ਟਿਗ ਜੰਗ ਲੜਨ ਕੋ,
ਕਹਿੰਦੇ ਤੈਸਾ ਫਲ ਗੁਰੂ ਸਾਹਿਬ ਜੀ ਦੇ ਸਨਮੁਖ ਜੰਗ ਲੜਨ ਦਾ ਹੈ, ਜੈਸਾ ਫਲ ਕਰੋੜਾਂ ਯੱਗਾਂ ਦਾ ਹੈ, ਜੈਸਾ ਫਲ ਕਰੋੜਾਂ ਕਿੱਲੇ ਜ਼ਮੀਨ ਦੇ ਕੋਈ ਦਾਨ ਕਰਦੇ ਤੇ ਉਹਦਾ ਫਲ ਪ੍ਰਾਪਤ ਹੁੰਦਾ, ਕਹਿੰਦੇ ਉਹਦੇ ਨਾਲੋਂ ਵੀ ਕਈ ਗੁਣਾ ਵੱਧ ਫਲ ਕਲਗੀਧਰ ਦੇ ਸਨਮੁਖ ਜੰਗ ਦੇ ਮੈਦਾਨ 'ਚ ਲੜ ਕੇ ਸ਼ਹੀਦੀ ਪ੍ਰਾਪਤ ਕਰਕੇ ਹੋਵੇਗਾ।
ਮਾਤਾ ਪਿਤਾ ਧਨ ਤੇ ਸਕੇਰਾ,
ਕਹਿੰਦੇ ਉਹਦੇ ਮਾਤਾ ਉਹਦਾ ਪਿਓ ਧਨ ਹੋ ਜਾਏਗਾ, ਉਹਦੀ ਕੁੱਲ ਧਨ ਹੋ ਜਾਏਗੀ।
ਜਨਮ ਧਨ ਕਰ ਲੀਨ ਵਡੇਰਾ,
ਔਰ ਉਹਨਾਂ ਦਾ ਜਨਮ ਵੀ ਧਨ ਹੋ ਗਿਆ, ਜਿਵੇਂ ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ, ਭਾਈ ਮਦਨ ਸਿੰਘ ਜੀ, ਭਾਈ ਕੋਠਾ ਸਿੰਘ ਜੀ, ਭਾਈ ਧਿਆਨ ਸਿੰਘ ਜੀ, ਭਾਈ ਦਾਨ ਸਿੰਘ ਜੀ ਵਰਗੇ ਯੋਧੇ ਜੰਗ ਦੇ ਮੈਦਾਨ 'ਚ ਲੜ ਕੇ ਆਪਣੇ ਆਪ ਨੂੰ ਧਨ ਕਰ ਗਏ ਹੈ, ਹੁਣ ਸਾਡੀ ਵਾਰੀ ਹੈ।
ਮਹਾ ਮਹਾਤਮ ਕੋ ਚਿਤ ਲਖੇ,
ਬੜਾ ਵੱਡਾ ਮਹਾਤਮ ਹੈ ਰਣ ਭੂਮੀ ਵਿੱਚ ਲੜਨ ਦਾ।
ਗੁਰ ਤੇ ਹੁਕਮ ਲੇਤ ਗੱਡ ਵਿਖੇ,
ਹੁਣ ਵਾਰੀ ਵਾਰੀ ਸਿੰਘ ਸਤਿਗੁਰਾਂ ਕੋਲੋਂ ਹੁਕਮ ਲੈਂਦੇ, ਆਗਿਆ ਲੈਂਦੇ ਕਿਲੇ ਚੋਂ ਬਾਹਰ ਜਾਣ ਦਾ।
ਵਹਿਰ ਜਾਏ ਦਸ ਬੀਸ ਪ੍ਰਹਾਰੇ,
ਕਹਿੰਦੇ ਬਾਹਰ ਜਾਂਦੇ ਤੇ ਬਾਹਰ ਜਾ ਕੇ ਇੱਕ ਦਸਾਂ ਨੂੰ, ਕੋਈ ਵੀਹਾਂ ਨੂੰ, ਕੋਈ ਪੰਜਾਹਾਂ ਨੂੰ, ਕੋਈ ਸੋਵਾਂ ਨੂੰ, ਇਉਂ ਮਾਰਦੇ ਹਨ।
ਲਰਤ ਪ੍ਰਾਣ ਤਜ ਸੁਰਗ ਸਿਧਾਰੇ,
ਔਰ ਲੜਦਿਆਂ ਪ੍ਰਾਣ ਤਿਆਗ ਕੇ ਬੈਕੁੰਠ ਚਲੇ ਜਾਂਦੇ, ਸੱਚਖੰਡ ਚਲੇ ਜਾਂਦੇ ਹਨ।
ਬਰਖਤ ਸਰ ਗੋਰੀ ਬਹੁਤ ਸਾਰੇ,
ਬਹੁਤ ਸਾਰੇ ਤੀਰ ਗੋਲੀਆਂ ਵਰ ਰਹੇ ਹਨ।
ਮਰੇ ਅੰਬਾਰ ਹਜ਼ਾਰ ਸੁਮਾਰ,
ਕਹਿੰਦੇ ਹਜ਼ਾਰਾਂ ਦੀ ਗਿਣਤੀ 'ਚ ਕਹਿੰਦੇ ਪਤਾ ਨੀ ਕਿੰਨੇ ਕਿੰਨੇ ਜਿਹੜੇ ਮਰ ਗਏ ਹਨ।
ਤਬ ਪੰਚੋ ਮੁਕਤੇ ਬਰ ਵੀਰ,
ਫਿਰ ਪੰਜ ਮੁਕਤੇ ਸਨ ਜਿਹੜੇ ਮਹਾਰਾਜ ਜੀ ਦੇ ਪੰਜ ਪਿਆਰਿਆਂ ਤੋਂ ਬਾਅਦ ਬਾਅਦ ਜਿਹਨਾਂ ਪੰਜਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪੰਜ ਮੁਕਤੇ ਤੇ ਪੰਜ ਬੀਰ ਵੀ ਕਹਿੰਦੇ ਆ। ਉਹ ਜਿਹੜੇ ਪੰਜ ਮੁਕਤੇ ਪੰਜ ਬੀਰ ਹਨ,
ਈਸ਼ਰ ਸਿੰਘ, ਦੇਵਾ ਸਿੰਘ ਤੀਰ,
ਉਹਨਾਂ ਵਿੱਚੋਂ ਇੱਕ ਦਾ ਨਾਮ ਭਾਈ ਈਸ਼ਰ ਸਿੰਘ ਹੈ, ਦੂਜੇ ਭਾਈ ਦੇਵਾ ਸਿੰਘ ਹਨ।
ਜਥਾ ਚੁਦਾ ਤੁਰ ਸ਼ੇਰ ਸਿਧਾਵੇ,
ਪੰਜੇ ਮੁਕਤੇ ਇਕੱਠੇ ਹਾਜ਼ਰ ਹੋਏ, ਬੇਨਤੀ ਕਰਦੇ ਮਹਾਰਾਜ ਕਿਰਪਾ ਕਰੋ ਅਸੀਂ ਵੀ ਰਣ ਤੱਤੇ 'ਚ ਜਾ ਕੇ ਸ਼ਹੀਦੀ ਪਾਈਏ, ਜੂਝੀਏ ਵੈਰੀਆਂ ਨੂੰ ਮਾਰ ਕੇ। ਕਹਿੰਦੇ ਜਿਵੇਂ ਕੋਈ ਭੁੱਖਾ ਸ਼ੇਰ ਆਪਣੀ ਗੁਫਾ ਵਿੱਚੋਂ ਸ਼ਿਕਾਰ ਕਰਨ ਲਈ ਬਾਹਰ ਨਿਕਲਦਾ, ਏਦਾਂ ਇਹ ਪੰਜ ਮੁਕਤੇ ਚਮਕੌਰ ਦੀ ਗੜੀ ਵਿੱਚੋਂ ਭੁੱਖੇ ਸ਼ੇਰਾਂ ਵਾਂਗੂ ਵੈਰੀ ਦਾ ਸ਼ਿਕਾਰ ਕਰਨ ਲਈ ਨਿਕਲੇ ਹਨ।
ਜਥਾ ਬਾਜ ਚਿਰੀਅਨ ਪਰ ਜਾਵੇ,
ਜਿਵੇਂ ਬਾਜ ਚਿੜੀਆਂ ਤੇ ਟੁੱਟ ਕੇ ਪੈਂਦਾ ਹੈ,
ਤਿਮ ਤੁਰਕਨ ਪਰ ਪੰਚੋਂ ਗਏ,
ਏਦਾਂ ਇਹਨਾਂ ਤੁਰਕਾਂ ਤੇ ਪੰਜੇ ਵੀਰ ਜਾ ਪਹੁੰਚੇ ਹਨ।
ਸੈਨਾ ਸਿੰਧ ਪ੍ਰਵੇਸ਼ਿਤ ਪਏ,
ਦੁਸ਼ਮਣ ਦੀ ਸੈਨਾ ਰੂਪੀ ਸਮੁੰਦਰ ਦੇ ਵਿੱਚ ਪ੍ਰਵੇਸ਼ ਕਰ ਗਏ ਪੰਜੇ ਯੋਧੇ।
ਜਥਾ ਮਤ ਹਾਥੀ ਬਰ ਜਾਏ,
ਕਹਿੰਦੇ ਜਿਵੇਂ ਕੋਈ ਮਸਤਿਆ ਝੂਲਦਾ ਹਾਥੀ ਕਿਸੇ ਬਾਗ ਚ ਵੜਦਾ ਤੇ ਬਾਗ ਨੂੰ ਤਹਿਸ ਨਹਿਸ ਕਰ ਦਿੰਦਾ, ਏਦਾਂ ਪੰਜੇ ਵੈਰੀਆਂ ਦੇ ਵਿੱਚ ਪ੍ਰਵੇਸ਼ ਕਰਕੇ ਉਹਨਾਂ ਨੂੰ ਤਹਿਸ ਨਹਿਸ ਕਰਦੇ ਜਾ ਰਹੇ ਨੇ।
ਕਰਤ ਕੇਲ ਜਲ ਦੀ ਤਕਾਏ,
ਕਹਿੰਦੇ ਜਿਵੇਂ ਕੋਈ ਪਾਣੀ ਵਿੱਚ ਪਹੁੰਚਿਆ ਹੋਇਆ ਹਾਥੀ ਕੇਲ ਕਰਦਾ ਤੇ ਪਾਣੀ ਨੂੰ ਚਕਚੋਲ ਕੇ ਰੱਖ ਦਿੰਦਾ, ਏਦਾਂ ਵੈਰੀਆਂ ਨੂੰ ਚਕਚੋਲ ਕੇ ਰੱਖ ਦਿੱਤਾ ਯੋਧਿਆਂ ਨੇ।
ਪੰਚੋ ਖੜਗ ਚਮਕ ਤੇ ਦਾਰੋ,
ਪੰਜਾਂ ਦੇ ਹੱਥਾਂ ਚ ਭਿਆਨਕ ਤਲਵਾਰਾਂ ਚਮਕ ਰਹੀਆਂ ਹਨ।
ਲਿਪਟੇ ਰੁਦਰ ਕਰਤ ਰਿਪ ਮਾਰਨ,
ਖੂਨ ਨਾਲ ਲਿਬੜੀਆਂ ਹੋਈਆਂ ਤੇ ਵੈਰੀਆਂ ਨੂੰ ਮਾਰ ਰਹੇ ਨੇ।
ਨਿਰਭੈ ਚਲੇ ਵੀਰ ਬੱਡ ਮੱਤੇ,
ਬੜੇ ਮਸਤ ਯੋਧੇ ਨਿਰਭੈ ਹੋ ਕੇ ਜੰਗ ਦੇ ਮੈਦਾਨ ਚ ਫਿਰਦੇ ਹਨ।
ਅਤੇ ਸੁਪੋਚ ਵੀਰ ਰਸ ਰੱਤੇ,
ਅੱਗੇ ਵੱਧ ਵੱਧ ਕੇ ਵੀਰ ਰਸ ਦੇ ਰੰਗ ਵਿੱਚ ਰੱਤੇ ਹੋਏ ਪੰਜੇ ਯੋਧੇ ਵੈਰੀਆਂ ਤੇ ਟੁੱਟ ਟੁੱਟ ਕੇ ਪੈਂਦੇ ਤੇ ਮਾਰਦੇ ਜਾ ਰਹੇ ਨੇ।
ਜਿਮ ਪੰਚੋ ਪਾਂਡਵ ਬਲਵੰਤੇ,
ਜਿਵੇਂ ਮਹਾਭਾਰਤ ਦੇ ਜੰਗ ਚ ਪੰਜ ਪਾਂਡਵ ਬੜੇ ਬਲਵਾਨ ਮੰਨੇ ਸਨ, ਕਹਿੰਦੇ ਮਾਨੋ ਇਹ ਪੰਜ ਪਾਂਡਵ ਨੇ ਕਲਗੀ ਧਰ ਦੇ ਰਣ ਤੱਤੇ ਚ ਦੁਸ਼ਮਣਾਂ ਤੇ ਭਾਰੂ ਪੈ ਰਹੇ ਨੇ।
ਕੈਰਵਾਨ ਕੇ ਦਲ ਵਿਚਰੰਤੇ,
ਜਿਵੇਂ ਪੰਜ ਪਾਂਡਵ ਕੈਰਵਾਂ ਦੇ ਦਲ ਦੇ ਉੱਤੇ ਟੁੱਟ ਕੇ ਵਿਚਰਦੇ ਸਨ।
ਮਾਰੇ ਤੁਰਕ ਅਨੇਕ ਬਿਹਾਲੇ,
ਏਦਾਂ ਹੀ ਬਹੁਤ ਸਾਰੇ ਤੁਰਕ ਮਾਰੇ ਤੇ ਕਈ ਬਿਹਾਲ ਕਰਕੇ ਰੱਖ ਦਿੱਤੇ ਜ਼ਖਮੀ।
ਕੋ ਤਰਫਤ ਕੋ ਪ੍ਰਾਣ ਨਿਕਾਲੇ,
ਤੜਫ ਰਿਹਾ ਤੇ ਕਈਆਂ ਦੇ ਪ੍ਰਾਣ ਕੱਢ ਲਏ ਨੇ ਪੰਜਾਂ ਨੇ।
ਤਛਾ ਮੁੱਛ ਕਰ ਤੇ ਬਹੁ ਫਿਰੀ,
ਵੱਢਦੇ ਕੱਟਦੇ ਜਾ ਰਹੇ ਨੇ, ਬਸ ਫਿਰ ਕੀ, ਫਿਰ ਤਾਂ ਖਲਾਰਾ ਹੀ ਪਾਉਂਦੇ ਜਾ ਰਹੇ ਨੇ, ਜਿਵੇਂ ਟੋਕਾ ਪੱਠੇ ਕੁਤਰਦਾ ਨਾ, ਏਦਾਂ ਤਲਵਾਰ ਨਾਲ ਕੁਤਰਦੇ ਹੀ ਜਾ ਰਹੇ ਨੇ ਵੈਰੀਆਂ ਨੂੰ।
ਓਰੜ ਪਟਨ ਵਿਖੇ ਪੁਨ ਕਿਰੇ,
ਕਹਿੰਦੇ ਅਖੀਰ ਬਹੁਤ ਸਾਰੇ ਦੁਸ਼ਮਣਾਂ ਦੇ ਘੇਰੇ ਚ ਘਿਰ ਗਏ।
ਮਾਰ ਸੈਂਕੜੇ ਭੂਮ ਗਿਰਾਏ,
ਘੇਰੇ ਚ ਘਿਰੇ ਹੋਏ ਵੀ ਸੈਂਕੜਿਆਂ ਨੂੰ ਮਾਰ ਕੇ ਜ਼ਮੀਨ ਤੇ ਸੁੱਟਿਆ।
ਨਿਜ ਸਵਾਮੀ ਕੋ ਜੰਗ ਦਿਖਾਏ,
ਆਪਣੇ ਸਵਾਮੀ ਕਲਗੀਆਂ ਵਾਲੇ ਪਾਤਸ਼ਾਹ ਨੂੰ ਜੰਗ ਲੜ ਕੇ ਵਿਖਾ ਰਹੇ ਨੇ ਪੰਜੇ।
ਰੰਚਕ ਰੰਚਕ ਤਨ ਕਟਵਾਇਓ,
ਨਿਕਾ ਨਿਕਾ ਕਰਕੇ ਆਪਣਾ ਸਰੀਰ ਕਟਾ ਲਿਆ ਪੰਜਾਂ ਨੇ।
ਮੈਂ ਪਿੱਛੇ ਇੱਕ ਪੈਰ ਹਟਾਇਓ,
ਇੱਕ ਵੀ ਪੈਰ ਪੁੱਟ ਕੇ ਪੰਜਾਂ ਚ ਕੋਈ ਪਿੱਛੇ ਨਹੀਂ ਆਇਆ।
ਸਨਮੁਖ ਲਰਤ ਪ੍ਰਾਨ ਕੋ ਦੀਨੇ, ਬਿਸਮੇ ਤੁਰਕ ਪਿਖੇ ਰਣ ਕੀਨੇ।
ਸਨਮੁਖ ਹੋ ਕੇ ਲੜ ਕੇ ਪੰਜਾਂ ਯੋਧਿਆਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਪੁਰਜਾ ਪੁਰਜਾ ਕਟਮਰ ਕਬੂ ਨਾ ਛੱਡੈ ਖੇਤ ਦੇ ਬਚਨਾਂ ਤੇ ਪੂਰੇ ਪ੍ਰਤੱਖ ਉਤਰੇ ਪੰਜੇ ਯੋਧੇ। ਤੁਰਕ ਵੇਖ ਕੇ ਹੈਰਾਨ ਹੋ ਗਿਆ, ਬਿਸਮੇ ਤੁਰਕ ਪਿਖੇ ਰਣ ਕੀਨੇ, ਏਦਾਂ ਵੀ ਲੜਦੇ ਨੇ, ਕਿਵੇਂ ਲੜ ਰਹੇ ਨੇ, ਇਹਨਾਂ 'ਚ ਤਾਣ ਕਿੱਥੋਂ ਆ ਗਿਆ ਹੈ, ਹੈਰਾਨ ਹੋ ਰਹੇ ਨੇ। ਕਹਿੰਦੇ ਯਾ ਖੁਦਾ, ਇਹ ਸੱਚ ਹੈ ਕਿ ਸੁਪਨਾ ਹੈ, ਦੰਗ ਹੋ ਰਹੇ ਹੈ। ਮਹਾਰਾਜ ਜੀ ਦੇ ਯੋਧੇ ਬੜੀ ਬਹਾਦਰੀ ਨਾਲ ਲੜ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ